ओंकार सतनाम कर्ता पुरुष एक ओंकार सतनाम कर्ता पुरुष निर्पार निर्वैर अकाल मूर्त जुनी सैभंग प्रसाद जप आद सच जुगाद सच है पी सच नानको से पी सच चक्र चिहन बन जातर पात निहंजे रूप रंग रेख पे को पहन सकत के अचल मूर्तियन को प्रकाश मित जय कोट इंद्र इंद्राम साय सहांगण जय फिर पवन ही सुर नर असुर नेत नेत बंतन कहच वह सर्व नाम कथय कवन कर्म नाम वर्ण स्मृत चतुर चक्रवर्ती चतुर चक्र पुगते सुगमगुपुते दुकालंपुरनासी दयालुम स्वरूपे दुकालंपुरनासी दयालुम स्वरूपे सदांग संगे पंगंगूते ज्योत रूप हरिया गुरु नानक कहायो ताते अंगद पयो तत्स्यो तत् मिलायो अंगद कृपा तुहार अमर सदगुर थिरकियो अमरदास अमृत क्षेत्र गुरु राम गुरु रामदास दर्शन परस कह मथुरा अमृत बैन मूर्त पंच प्रवान गुरु गुरु अर्जुन भिखो नैन पाए गहे जबते तुमरे तबते गुरु आंख तरे नियान्यो राम रही पुराण कुरान ने कहे मत एक न मान्यो सिमर शास्त्र बेसव फिर गए एक जान्यो श्री अस्पान कृपा तुमरी कर मैं नो सब तुए बखाने दोरा सुख द्वार को शार कह गए तुम्हारो द्वार बह गए किला जैस गोविंदास तुहार सुख द्वार को शार कह गए तुम्हारो द्वार बह गए किला जैस गोविंदास तुहार कहाँ बुद्ध प्रभु तुच्छ हमारी वंश के महिमा जो तिहारी हम न सकत कर सिर्फ तुम्हारी आप लो तुमको कथा सुधारी मूक उचरा शास्त्र खट पिंगन चढ़ जाय अंधलख है बद्रो सुने जब काल कृपा कराए सो का कल गुर से भी एन सह सुभाय दर्शन पर से गुरु के जन्म मरण दुख जाए वो वैसे समी नूर अरसों कुरसों चटी है तो डिठे सचे पातशाह मल जन्म जन्म दी कटी है सज्जन सच्चा पातशाह सिर साहंद ऐसा इस पास बैठे हैं सोही है सुना नावे साह सज्जन सच्चा पातशाह सिर साहंद ऐसा इस पास बैठे हैं सोही है सुना नावे साह
वाहिगुरु साहेब जीओ कतक कर्म कुमावरे दोष न काहू जोग परमेश्वर ते भुलिया व्यापन सबे रोग कतक कर्म कुमावरे दोष न काहू जोग परमेश्वर ते भुलिया व्यापन सबे रोग बेमुख होए राम ते लगन जन्म बिजोग खिन मैं कौड़े होए गए जितड़े माया भोग बिच न कोई कर सकै किस थै रोवह रोज कीता किछु न हो गई लिखया तुर संजोग वड भागी मेरा प्रभ मिला ता उतरै सब वियोग ता उतरै सब वियोग नानक कौ प्रभ राख ले मेरे साहेब बंदी मोच कातक होवा साध संग बिनसा सबे सोच नानक कौ प्रभ राख ले मेरे साहेब बंदी मोच कातक होवा साध संग बिनसा सबे सोच कातक कर्म कमावने दोष न काहू जोग
वाहिगुरु जी का खालसा वाहिगुरु जी की फतेह। ਪਰਮ ਸਤਿਕਾਰ ਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਸ਼ੁਭ ਦਿਹਾੜਾ ਕੱਤਕ ਦੇ ਮਹੀਨੇ ਦੀ ਸੰਗਰਾਂਦਤਾ ਹੈ, ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਮਹੀਨਿਆਂ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਉਸਦੀ ਵਿਚਾਰ ਸੰਪੂਰਨਤਾ ਆਪ ਗੁਰੂ ਮਹਾਰਾਜ ਜੀ ਜਾਣਦੇ ਹਨ। ਜਿੰਨੀ ਕੁ ਉਹਨਾਂ ਦੀ ਕਿਰਪਾ ਦੁਆਰਾ ਅਤੇ ਸਤਸੰਗ ਦੇ ਸਹਿਯੋਗ ਨਾਲ ਬੁੱਧੀ ਗੋਚਰ ਹੋਈ ਹੈ, ਉਹ ਆਪ ਸੰਗਤਾਂ ਦੇ ਥਾਈਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਵਿਚਾਰ ਕਰਨ ਦਾ ਬਲ ਬਖਸ਼ਣ। ਸੋ ਜਿੰਨੇ ਵੀ ਆਪ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਇਸ ਸਥਾਨ 'ਤੇ ਪੁੱਜੇ ਹੋ, ਗੁਰਮਤਿ ਦੀ ਮਰਿਆਦਾ ਅਨੁਸਾਰ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਹੈ। ਸੋ ਉਹਨਾਂ ਦਾ ਵੀ ਧੰਨਵਾਦ ਹੈ, ਸਤਿਕਾਰਯੋਗ ਹਨ। ਉਸ ਤੋਂ ਉਪਰੰਤ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੰਪੂਰਨ ਬਾਰਾਂ ਮਾਹੇ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਅਤੇ ਬਾਅਦ ਦੇ ਵਿੱਚ ਦੁਬਾਰਾ ਪਾਠ ਜੋ ਇਹ ਕੱਤਕ ਦਾ ਮਹੀਨਾ ਚੜ੍ਹਿਆ ਹੈ ਉਸਦਾ ਪਾਠ ਸਰਵਣ ਕੀਤਾ ਹੈ। ਸੋ ਦੂਰ ਨੇੜੇ ਆਏ ਸਰਵ ਸੰਗਤਾਂ ਦੇ ਤਾਈਂ ਸਭ ਆਪ ਸਤਿਕਾਰਯੋਗ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਸਤਿਗੁਰੂ ਸਾਹਿਬ ਜੀ ਦੇ ਪਰਮ ਪਵਿੱਤਰ ਉਪਦੇਸ਼ਾਂ ਦੀ ਸਰਵਣ ਮੰਨਣ ਦੁਆਰਾ ਇਹ ਕਰਨੀ ਕਰਦਿਆਂ ਹੋਇਆ ਇਸ ਸਮੇਂ ਨੂੰ ਵੀ ਸਫਲ ਕਰਨਾ ਹੈ। ਸਤਿਗੁਰੂ ਸਾਹਿਬ ਜੀ ਦੇ ਵਿਚਾਰ ਸੁਣ ਕੇ ਅਤੇ ਗਰੀਬ ਨਿਵਾਜ ਕਿਰਪਾ ਕਰਨ, ਜੋ ਵਿਚਾਰ ਹਨ ਉਹਨਾਂ ਨੂੰ ਮੰਨਣ ਦਾ ਬਲ ਬਖਸ਼ਣ, ਕਿਉਂਕਿ ਮੰਨਣ ਨਿਰਾਸਣ ਧਾਰਨਾ ਧਿਆਨ ਇਹਦਾ ਇਸੇ ਦੁਆਰਾ ਹੀ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਸਿੱਧੀ ਹੁੰਦੀ ਹੈ, ਪ੍ਰਾਪਤੀ ਹੁੰਦੀ ਹੈ, ਅਪਰੋਕਸ਼ ਗਿਆਨ ਹੁੰਦਾ ਹੈ ਉਸਦਾ। ਅਤੇ ਸਾਰੇ ਵੀ ਜਿੰਨੇ ਵੀ 84 ਲੱਖ ਚੋਣ ਦੇ ਵਿੱਚ ਭਰਮਣ ਦੇ ਗੇੜ ਹਨ ਉਹ ਸਾਰੇ ਖਤਮ ਹੋ ਜਾਂਦੇ ਹੈ। ਸੋ ਕੱਤਕ ਦੇ ਮਹੀਨੇ ਦੇ ਵਿੱਚ ਇਸ ਦੇ ਵਿੱਚ ਵਿਸ਼ੇਸ਼ ਕਰਕੇ ਕਰਮਵਾਦ ਦਾ ਜ਼ਿਕਰ ਹੈ। ਇੱਕ ਤਾਂ ਕਰਮ ਹੈ, ਦੂਸਰੇ ਉਪਾਸ਼ਨਾ ਹੈ, ਤੀਸਰਾ ਗਿਆਨ ਹੈ। ਉਪਾਸ਼ਨਾ ਕਹੋ, ਭਗਤੀ ਕਹੋ, ਫਿਰ ਤੀਸਰਾ ਗਿਆਨ ਹੈ। ਸੋ ਕਈ ਵਾਕਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਵੱਖੋ ਵੱਖਰੇ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ, ਕਈ ਥਾਂ ਸਾਂਝੇ ਵੀ ਕੀਤੇ ਹਨ, ਪਰ ਇਸ ਦੇ ਵਿੱਚ ਕਰਮ ਦਾ ਨਿਰਣਾ ਸਤਿਗੁਰੂ ਸਾਹਿਬ ਜੀ ਨੇ ਕੀਤਾ ਹੈ। ਕਰਮ ਇੱਕ ਪਾਰਤ ਭੂਮੀ ਦੇ ਅੰਦਰ ਆਮ ਸਧਾਰਨ ਤੌਰ 'ਤੇ ਸਭ ਭਾਸ਼ਾ ਦੇ ਵਿੱਚ ਹੀ ਵਰਤਿਆ ਜਾਂਦਾ ਹੈ, ਪਰ ਆਮ ਸਾਡੇ ਦੇਸ਼ ਪੰਜਾਬ ਦੇ ਵਿੱਚ ਬਹੁਤਾ ਸੁਖਾਲਾ ਸਮਝਣ ਵਾਸਤੇ ਅਤੇ ਸਥੂਲ ਜੀ ਬੋਲੀ ਦੁਆਰਾ ਜਿਹਨੂੰ ਆਪਾਂ ਕੰਮ ਕਹਿੰਦੇ ਹਾਂ, ਕਿ ਕੋਈ ਕਰਤੱਵ ਕਰਨਾ ਹੈ ਕਿ ਉਸਨੂੰ ਕਹੀਦਾ ਵੀ ਇਹ ਕਰਮ ਕੀਤਾ ਹੈ। ਉਸਦਾ ਜਿਹਾ ਜਿਹਾ ਕੋਈ ਕਰਮ ਕਰਦਾ ਹੈ, ਕੰਮ ਕਰਦਾ ਹੈ, ਉਹ ਜਿਹਾ ਉਹਨੂੰ ਫਲ ਜ਼ਰੂਰ ਮਿਲਦਾ ਹੈ। ਔਰ ਹਰ ਪੁਰਸ਼ ਮਾਈ ਭਾਈ ਜੀ ਇਹ ਚਾਹੁੰਦਾ ਹੈ, ਜੇ ਕੋਈ ਆਪਣਾ ਕੰਮ ਕਰਦਾ ਹੈ ਕਿ ਉਸਦਾ ਜਿਹੜਾ ਲਾਭ ਹੈ, ਉਸਦੀ ਜਿਹੜੀ ਖੇਚਲ ਹੈ, ਉਸਦਾ ਫਲ ਮੈਨੂੰ ਹੀ ਮਿਲੇ। ਹੋਰ ਨਾ ਕੋਈ ਇਸਦੇ ਵਿੱਚੋਂ ਮੱਲੋ ਜੋੜੀ ਲੈ ਜਾਵੇ ਜਾਂ ਧੱਕੇ ਨਾਲ ਲੈ ਜਾਵੇ ਜਾਂ ਕੋਈ ਐਸਾ ਵਿਘਨ ਪਵੇ ਉਹਦੇ ਨਾਲ ਉਸਦਾ ਫਲ ਪੂਰਾ ਪ੍ਰਾਪਤ ਨਾ ਹੋਵੇ, ਇਹ ਹਰ ਕੋਈ ਚਾਹੁੰਦਾ ਰਹਿੰਦਾ ਹੈ। ਸੋ ਕਰਮ ਦੋ ਤਰ੍ਹਾਂ ਦੇ ਹਨ, ਇੱਕ ਤਾਂ ਮਾੜੇ ਕੰਮ ਨੇ, ਇੱਕ ਚੰਗੇ ਕੰਮ ਹੈ। ਜਿਹੜੇ ਤਾਂ ਸਤਿਗੁਰੂ ਮਹਾਰਾਜ ਜੀ ਜਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਤਿਗੁਰਾਂ ਦੁਆਰਾ ਸਿੱਖਿਆ ਜਾਂ ਹੁਕਮ ਬਖਸ਼ਿਸ਼ ਕੀਤੇ ਨੇ ਅਤੇ ਕਰਨ ਵਾਸਤੇ ਉਹਨਾਂ ਦੀ ਪ੍ਰੇਰਣਾ ਹੈ, ਕਰਨ ਯੋਗ ਹਨ, ਉਹਨਾਂ ਨੂੰ ਸ਼ੁਭ ਕਰਮ ਕਿਹਾ ਜਾਂਦਾ ਹੈ। ਜਿਹੜੇ ਅਸੀਂ ਹਉਮੈ ਦੇ ਸਹਿਤ ਕੁਸੰਗਤ ਦੇ ਵੱਸ ਹੋ ਕੇ ਉਲਟ ਪੁਲਟ ਕੰਮ ਕਰਦੇ ਹਾਂ, ਉਹਨਾਂ ਨੂੰ ਜਿਹਨਾਂ ਦਾ ਫਲ ਜਿਹੜਾ ਉਹ ਦੁੱਖ ਰੂਪ ਹੈ, ਉਹਨਾਂ ਨੂੰ ਮਾੜੇ ਕਰਮ ਕਿਹਾ ਜਾਂਦਾ ਹੈ। ਜਿਹਨਾਂ ਨੂੰ ਜਿਹੜੇ ਸ਼ਾਸਤਰਾਂ ਵਾਲੇ ਨੇ ਉਹ ਵਿਹਿਤ ਅਵਿਹਿਤ ਰੂਪ ਕਰਕੇ ਕਹਿੰਦੇ ਨੇ। ਜੈਸੇ ਕਰਮਵਾਦ ਸ਼ਾਸਤਰ ਛੇ ਸ਼ਾਸਤਰ ਪੂਰਵ ਮੀਮਾਂਸਾ ਨੇ ਕਰਮ ਨੂੰ ਕਰਮ ਦਾ ਹੀ ਮੁੱਖ ਪ੍ਰਤਿਪਾਦਨ ਕੀਤਾ ਹੈ। ਉਹਨਾਂ ਨੇ ਵਿਹਿਤ ਕਰਮ ਜਿਹੜੇ ਨੇ ਚਾਰ ਪ੍ਰਕਾਰ ਦੇ ਮੰਨੇ ਹੈ, ਅਤੇ ਜਿਹੜਾ ਮਾੜੇ ਕਰਮ ਹੈ ਉਹ ਪਾਪ ਰੂਪ ਉਹਨਾਂ ਦਾ ਇੱਕ ਰੂਪ ਦੇ ਵਿੱਚ ਹੀ ਵਰਣਨ ਕੀਤਾ ਹੈ। ਵੈਸੇ ਉਹਨਾਂ ਦੇ ਵੀ ਦਰਜੇ ਹਨ, ਜੈਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਹਉਮੈ ਵਿੱਚ ਹੋ ਕੇ ਜਾਂ ਕੁਸੰਗਤ ਦੇ ਵਿੱਚ ਹੋ ਕੇ ਮਾੜੇ ਕੰਮ ਕਰਦੇ ਹਨ, ਉਹਨਾਂ ਕਰਮਾਂ ਦਾ ਉਹਨਾਂ ਪੁਰਸ਼ਾਂ ਨੂੰ ਵੀ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਬਚਨਾਂ ਦੁਆਰਾ ਸੰਬੋਧਨ ਕੀਤਾ ਹੈ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੜ ਵੱਢ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਿਰਾਹੇ, ਸੰਖ ਮਲੇਸ਼ ਮਲ ਪੱਗ ਖਾਹੇ, ਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ। ਇਹ ਜੋ ਨੀਚ ਸ਼੍ਰੇਣੀ ਹੈ ਉਸਦਾ ਵਿਚਾਰ ਜਿਹੜਾ ਹੈ ਉਹ ਕਿਹਾ ਹੈ। ਵੈਸੇ ਸਾਹਿਬ ਸਿੰਘ ਜੀ ਨੇ ਜੋ ਸਟੀਕ ਕੀਤੀ ਹੈ ਉਸਦੇ ਵਿੱਚ ਉਹਨਾਂ ਨੇ ਆਪਣੇ ਵਿਚਾਰਾਂ ਅਨੁਸਾਰ ਵਿਆਕਰਨ ਦੀ ਰੀਤੀ ਅਨੁਸਾਰ ਨੀਚਤਾ ਵੀ ਸਤਿਗੁਰੂ ਸਾਹਿਬ ਜੀ ਆਪਣੇ ਆਪ ਨੂੰ ਵੀ ਨੀਵੇਂ ਰੂਪ ਦੇ ਵਿੱਚ ਅਸੀਂ ਇਹਨੇ ਵੀ ਬਹੁਤ ਵੱਡੇ ਹਾਂ ਇਹ ਵਰਣਨ ਕਰਦੇ ਹਾਂ ਨਿਮਰਤਾ ਸਹਿਤ। ਪਰ ਪੰਡਿਤ ਕਰਤਾਰ ਸਿੰਘ ਜੀ ਨੇ ਉਹਨਾਂ ਨੇ ਗੁਰਬਾਣੀ ਵਿਆਕਰਨ ਦੇ ਵਿੱਚ ਉਹ ਕਹਿੰਦੇ ਨਹੀਂ, ਜੋ ਪੂਰਵ ਵਕਤ ਪ੍ਰਬਲ ਕਥਨ ਹੈ ਉਸਦੇ ਅਨੁਸਾਰ ਇਸਦਾ ਅਰਥ ਨੀਚ ਸ਼੍ਰੇਣੀ ਦਾ ਵਿਚਾਰ ਹੈ। ਚਲੋ ਵਿਦਵਾਨਾਂ ਦੇ ਆਪ ਆਪਣੇ ਖਿਆਲ ਹੁੰਦੇ ਹਨ। ਸੋ ਜਿੱਥੇ ਆਪ ਸਤਿਕਾਰਯੋਗ ਸੰਗਤਾਂ ਆਈਆਂ ਗੁਰੂ ਕੀ ਹਜ਼ੂਰੀ ਵਿੱਚ ਬੈਠੀਆਂ ਨੇ ਅਤੇ ਅੱਜ ਵਿਸ਼ੇਸ਼ ਗੁਰਮਤਿ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੇ ਬੋਧ, ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥਾਂ ਦੇ ਬੋਧ ਦੇ ਵਾਲੇ ਪ੍ਰੋਫੈਸਰ ਅਨੁਰਾਗ ਸਿੰਘ ਜੀ ਵੀ ਆਏ ਹੋਏ ਨੇ। ਉਹ ਕੇਵਲ ਸੰਸਾਰਿਕ ਵਿੱਦਿਆ ਦੇ ਹੀ ਪ੍ਰੋਫੈਸਰ ਨਹੀਂ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਵਿਚਾਰ ਔਰ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥਾਂ ਦੀ ਵਿਚਾਰ ਦੇ ਵੀ ਗੁਰਮਤਿ ਦੇ ਤਕੜੇ ਵਿਚਾਰਵਾਨ ਵਿਦਵਾਨ ਹਨ ਔਰ ਲਿਖਾਰੇ ਵੀ ਹਨ। ਅੱਜ ਕੱਲ੍ਹ ਦੇ ਸਮੇਂ ਅਨੁਸਾਰ ਅੰਗਰੇਜ਼ੀ ਵਿੱਦਿਆ ਦੇ ਵੀ ਮਾਹਰ ਹਨ। ਜੈਸੀ ਅੰਗਰੇਜ਼ੀ ਦੇ ਵਿੱਚ ਹੁਣੀ ਉਹ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਸਟੀਕ ਲਿਖ ਰਹੇ ਨੇ ਵੀ ਜਿਹੜੇ ਬਾਹਰਲੇ ਦੇਸ਼ਾਂ 'ਚ ਲੋਕ ਨੇ ਉਹ ਸਵਾਲੇ ਪੜ੍ਹਨ ਅਤੇ ਗੁਰੂ ਨਾਨਕ ਸਾਹਿਬ ਜੀ ਤੋਂ ਉਹਨਾਂ ਦੀ ਸਿੱਖਿਆ ਹੋਰ ਬੋਧ ਹੋਵੇ ਅਤੇ ਉਹ ਵੀ ग्रहण करके उधर जान। सो उन्हों का बहुत बहुत धन्यवाद है, दर्शन दिते ने, सत्कार योग ने, सारी संगत ने जिया। सो ये सतगुरु साहब जी ने उस पौड़ी दे विच तमोगुण जिहड़ी सृष्टि है उसका वर्णन किया है। इस तरह ही उत्तर भाग विच श्री जपजी साहब जी दे उत्थे भी अपने जिहड़ा ओ तीर्थ तप दया दान जे को पावे तिलका मान सुनिया मने मन कीता पाव अंतरगत तीर्थ मिलाओ सगुण तेरे में ना ही कोई बन गुण ते भगत आवे स्वस्थ आठ बाणी ब्रवाओ सत सुहान सदा मन चाओ। फिर पहली पौड़ी दे विच ओ कर्म दा विचार है, पुनी पापी आखण ना है कर कर करना लिख लै जाहो आपे बीज आपे ही खाओ नानक हुक्मी आवो जाहो। जेड़े लोग माड़े चंगे कम होमे विच करदे है उन्हां नूं उन्हां दा बीज चंगा ते माड़ा वो आप फल प्राप्त होंदा है। उन्हां दे उत्ते ही वो फल प्रदाता है परमेश्वर, उन्होंने उत्ते फिर जैसा कर्म किया ऐसा ही उन्होंने हुक्म है। जिहड़ा तुसीं एक कर्मारूप बीज इस मनुखा देह दे अंदर हंगता दे सहत बीजिया है वो तुसीं आप ही बीजिया है, तो उसका फल आप ही खाओ। तो वो सुखमी का हुक्म है, फिर वो नाल तुहाड़ा छुटकारा नहीं हो सकेगा। जिहड़े चंगे सकाम कर्म किए हुए हैं, जैसे सकाम कर्मों का बहुत वड्डे तो वड्डे किए जाण ते उन्हां दा इंद्र लोक शिव लोक जावे, इंद्र लोक चले जाओ, होर लोकां दे विच चले जाओ, पर वो वाहिगुरू परमेश्वर दे नाल अभेद मुक्ति नूं नहीं प्राप्त हो सकते। इसी तरह ही होर विस्तार दे नाल सतगुरु महाराज जी ने जो अंत न सिफती कहन न अंत ये तो अगली पौड़ी विच 25वीं पौड़ी दे विच उस दे विच भी कर्मवाद का विशेष करके निरूपण किया है। पहली पौड़ी दी तुक दा अगे नाल समेल भाव दर्शाउंदा होया वड्डा साहिब उच्चा थाव उच्चे उपर उच्चा नाव ए वड उच्चा होवे कोई तिस उच्चे को जाने सोए। एडा वड्डा जिहड़ा परमेश्वर उच्चा है उहनूं ओह जाण सकदा है जिहड़ा उसदा सब तों वड्डा नाम है, उसदे नाल ओह जोड़न वाला है, ते उसदी किरपा दे नाल ए होमे दूर हुंदी है। जदों होमे दूर हो गई तो फिर उत्थे जीव पाप नहीं रहा, फिर असी जीव नहीं रहिंदे। वो शुद्ध स्वरूप जिहड़ा जिसनूं साक्षी कहिंदे ने, जिस दे वाह घट घट में हर जीव बसे, वो निर्लेप ही है। निर्लेप किवें है, साडे अंदर रहिंदे होया जां कटां कटां दे विच वसदे होया माड़े चंगे कम करदे ने, इसका जिहड़ा निर्णय तो बहुत ने किया है, पर वो अकाल पुरख वाहिगुरु ही जानता है भी सब नू सत्या दिंदा होया सब तो कराउंदा है, फिर निर्लेप किवें रहिंदा है। बड़े दृष्टांत हैं इसके उत्ते दिते ने समझण वास्ते। नानक नदरी करमी दास भी नाम ठीक जपना है उसके नाल हमे मिटदी है, पर उसकी कृपा होवे तां, नहीं तो कई बारी नाम जपदा भी मैं इन्ना जाप कर लिया जे सुखम होमे हो गई तो अड़िका पै गया, भी उसकी कृपा दे नाल ही ਇਹ ਸਭ ਕੁਛ ਹੋ ਰਿਹਾ ਹੈ। ਚਾਹੇ ਕੋਈ ਸਿੱਧ ਪੁਰਸ਼ ਹੈ, ਚਾਹੇ ਕਿਸੇ ਨੇ ਉਸਨੂੰ ਸਿੱਧ ਕਰਨਾ ਹੈ, ਅਤੇ ਅਖੀਰ ਦੇ ਉੱਤੇ ਵੀ ਪ੍ਰਾਪਤੀ 'ਤੇ ਵੀ ਉਸਦੀ ਕਿਰਪਾ ਹੈ। ਜਦੋਂ ਪ੍ਰਾਪਤੀ ਦਾ ਸਾਧਨ ਕਰਨਾ ਹੈ, ਉਸ ਵੇਲੇ ਵੀ ਕਿਰਪਾ ਦੀ ਲੋੜ ਹੈ। ਕਿਉਂ? ਸਰੀਰ ਕਰਕੇ ਸ਼ੁਭ ਗੁਣ ਧਾਰਨ ਕਰਨੇ, ਸੇਵਾ ਭਾਵਨਾ ਟਹਿਲ ਕਰਨੀ, ਭਗਤੀ ਕਰਨੀ, ਫਿਰ ਇਹ ਸਾਰੀ ਕੁਝ ਹੈ। ਜਦੋਂ ਮਨ ਜਿਹੜਾ ਹੈ, ਇਹ ਮਨ ਖੁਟਰ ਨਹੀਂ ਤੇਰਾ ਵਿਸ਼ਵਾਸ ਨੂੰ ਮਹਾਂ ਉਦਮਾਦਾ, ਖਰਖਾ ਪੈਖਿਰ ਤੋ ਛੁੱਟਿਆ ਜਾ ਉੱਪਰ ਲਾਦਾ, ਇਹ ਖੁਟਹਿਰ ਖੁਟਿਆਈ ਵਾਲੇ ਮਨ ਤੇਰਾ ਬਿਲਕੁਲ ਵਿਸ਼ਵਾਸ ਨਹੀਂ ਹੈ ਵੀ ਤੂੰ ਹੁਣ ਫੁਰਨਾ ਕੀ ਉਠਾ ਦੇਣਾ ਗਿਣ। ਤੂੰ ਇਸ ਹੰਕਾਰ ਦੀ ਮਸਤੀ ਦੇ ਵਿੱਚ, ਹਉਮੈ ਦੀ ਮਸਤੀ ਦੇ ਵਿੱਚ ਅਤੇ ਹੋਰ ਹੋਰ ਹੀ ਫੁਰਨੇ ਉਠਾਈ ਜਾਂਦਾ ਰਹਿੰਦਾ। ਤੇਰਾ ਇਹੀ ਇਲਾਜ ਹੈ ਵੀ ਜਿਸ ਤਰ੍ਹਾਂ ਕੋਈ ਖੋਤਿਆਂ ਦਾ ਵੀ ਦਿਸ਼ਾਨਤ ਆ, ਖੜਕਾ ਪੈਖਰੇ ਖੋਤਿਆਂ ਦੀ ਅੱਗੇ ਨਸਲ ਹੈ, ਉਹ ਜਿਹੜੇ ਖਚਰੇ ਵਗੈਰਾ ਜਾਂ ਹੋ ਰਹੇ, ਉਹ ਕਹਿੰਦੇ ਜੇ ਉਹਨਾਂ ਦਾ ਪੈਖੜ ਛੱਡ ਦੇਵੇ ਫਿਰ ਨਹੀਂ ਉਹ ਭਾਰ ਉੱਥੇ ਲੱਦ ਸਕਦਾ, ਉਹ ਕੱਢਦੇ ਨਹੀਂ ਹੈ ਆਪਣੇ ਜ਼ੋਰ ਨਾਲ। ਉਹ ਭਾਰ ਲੱਦਣ ਵਾਲੇ ਪਹਿਲਾਂ ਉਹਦੇ ਉੱਤੇ ਭਾਰ ਲੱਦਦੇ, ਫਿਰ ਉਹਦਾ ਪੈਖੜ ਜਿਹੜਾ ਹੈ ਪੈਰ 'ਚ ਪਾਇਆ ਉਹ ਖੋਲ੍ਹਦੇ। ਇਸ ਤਰ੍ਹਾਂ ਹੀ ਖੜਕਾ ਪੈਖੜ ਤੋਂ ਛੁੱਟਿਆ ਜਾਂ ਉੱਪਰ ਲਾਦਾ, ਵੀ ਇਹਦਾ ਵਿਸ਼ਵਾਸ ਨਹੀਂ ਹੈ, ਭਰੋਸਾ ਨਹੀਂ ਹੈ, ਅਤੇ ਉਹਦੇ ਪੈਖੜ ਵਾਂਗੂ ਤਾਂ ਸਿਮਰਨ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ, ਅਤੇ ਫਿਰ ਜਾਂ ਉੱਪਰ ਲਾਦਾ ਜਿਹੜੀ ਕੋਈ ਕਥਾ ਵਿਚਾਰ ਕੀਰਤਨ ਹੈ, ਵੀ ਇਹ ਜਿਸ ਤਰ੍ਹਾਂ ਕੋਈ ਉੱਤੇ ਚੀਜ਼ ਲੱਭ ਦਈਏ ਅਤੇ ਫੇਰ ਕਰੀਏ, ਵੀ ਠੀਕ ਹੈ ਕਥਾ ਵਿਚਾਰ ਸੁਣਦੇ ਹਾਂ ਅਤੇ ਉੱਧਰ ਲੱਗਦਾ ਹੀ ਹੈ, ਅਤੇ ਪਰ ਉਹ ਫਿਰ ਸਿਮਰਨ ਤੋਂ ਨਹੀਂ, ਇਹਨੂੰ ਖਾਲੀ ਰਹਿਣ ਦੇਣਾ ਚਾਹੀਦਾ। ਜਾਂ ਸਿਮਰਨ ਦਾ ਇਹ ਵਿਸਾਹ ਕਰਕੇ ਵੀ ਹੁਣ ਛੱਡ ਦਈਏ ਫਿਰ ਨਹੀਂ ਇਹ ਕਾਬੂ ਆਉਂਦੇ। ਸੋ ਇਸ ਦੇ ਵਾਸਤੇ ਆਪਣੇ ਮਨ ਹੈ ਜਾਂ ਬੁੱਧੀ ਹੈ ਜਾਂ ਚਿੱਤ ਹੈ ਜਾਂ ਅਹੰ ਭਾਵ ਹੈ, ਇਹ ਇਸ ਦੇ ਹੀ ਇਸਨੂੰ ਹਿਰਦਾ ਕਿਹਾ ਸਤਿਗੁਰੂ ਸਾਹਿਬ ਜੀ ਨੇ। ਦੂਸਰੇ ਸ਼ਾਸਤਰਾਂ ਵਾਲੇ ਜਿਹੜੇ ਅਦਵੈਤ ਦੇ ਕਥਨ ਕਰਨ ਵਾਲੇ ਨੇ, ਉਹਨਾਂ ਨੂੰ ਇਸਦਾ ਅੰਤਹਿਕਰਨ ਕਿਹਾ, ਔਰ ਉਹਨਾਂ ਨੇ ਲਕਸ਼ਣ ਵੀ ਕੀਤਾ ਹੈ ਕਿ ਜੋ ਸਰੀਰ ਕੇ ਅੰਤਰ ਹੋਵੇ ਔਰ ਗਿਆਨ ਕਾ ਕਰਨ ਸੋ ਅੰਤਹਿਕਰਨ ਕਹੀਏ ਹੈ। ਕਰਨ ਦੇ ਵੀ ਉਹਨਾਂ ਨੇ ਜਿਹੜਾ ਅਸਾਧਾਰਨ ਕਾਰਨਮ ਕਰਨਮ, ਔਰ ਜਿਹੜੇ ਹੈਗੇ ਨਿਆਏ ਸ਼ਾਸਤਰ ਵਾਲੇ ਉਹ ਕਹਿੰਦੇ ਨਹੀਂ, ਵਿਆਪਾਰਵਤ ਅਸਾਧਾਰਨ ਕਾਰਨ ਕਰਨਮ। ਜੈਸੇ ਸੁਖਮਨੀ ਸਾਹਿਬ ਜੀ ਦੀ ਪੌੜੀ ਦੇ ਅੰਦਰ ਕਰਨ ਕਾਰਨ ਪ੍ਰਭ ਏਕ ਹੈ, ਕਰਨ ਸਾਸ ਕਰਨ ਦਾ ਵੀ ਅਰਥ ਹੈ ਗੁਰਬਾਣੀ 'ਚ, ਕਰਨ ਸੰਸਾਰ ਦਾ ਵੀ ਅਰਥ ਹੈ, ਕਰਨ ਕੰਮ ਕਰਨ ਦਾ ਵੀ ਅਰਥ ਹੈ। ਸੋ ਜੈਸਾ ਵੀ ਯੋਗਤਾ ਹੋਵੇ ਅਰਥ ਭਾਵ ਦੀ, ਉਸੇ ਅਨੁਸਾਰ ਹੀ ਉਹ ਗ੍ਰਹਿਣ ਕੀਤਾ ਜਾਂਦਾ ਹੈ। ਸੋ ਇਹ ਮਾੜੇ ਅਤੇ ਚੰਗੇ ਕਰਮ, ਇਹ ਜੈਸੇ ਕੋਈ ਵੀ ਆਤਮਾ ਜਾਂ ਜੀਵ ਇਹ ਨਹੀਂ ਚਾਹੁੰਦਾ ਮੈਂ ਕਮਾਈ ਕਰਾਂ ਅਤੇ ਉਸਦਾ ਫਲ ਕੋਈ ਹੋਰ ਲੈ ਜਾਏ, ਸਾਰੇ ਚਾਹੁੰਦੇ ਵੀ ਮੇਰੇ ਕੋਲ ਹੀ ਮੇਰਾ ਹੱਕ ਰਹਿਣਾ ਚਾਹੀਦਾ। ਇਸ ਕਰਕੇ ਜਿਹੜਾ ਕੋਈ ਧੱਕੇ ਨਾਲ ਜਾਂ ਜ਼ਬਰਦਸਤੀ ਕਿਸੇ ਦਾ ਹੱਕ ਖੋਹਦਾ ਆ, ਅਤੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਂ ਮਾਤਾ ਪਰੇ ਜਾਂ ਮੁਰਦਾਰ ਨਿਕਾਏ। ਇਹ ਬਹੁਤ ਮਾੜਾ ਕਰਮ ਹੈ ਜਿਹੜਾ ਕਿਸੇ ਦੇ ਹੱਕ ਦੀ ਖੋਖਿੰਝ ਕਰਨੀ ਹੈ। ਹਰ ਕੋਈ ਚਾਹੁੰਦਾ ਇਸ ਕਰਕੇ ਜੇ ਜੈਸਾ ਆਪਣੇ ਆਪ ਦੇ ਤਾਂ ਹੀ ਵੇਖੇ ਵੀ ਮੇਰਾ ਕੋਈ ਇਸ ਕਰਮ ਤੋਂ ਹਟਣਾ ਚਾਹੀਦਾ, ਕਿਸੇ ਦਾ ਹੱਕ ਨਹੀਂ ਹੋਣਾ ਚਾਹੀਦਾ, ਬਲਕਿ ਜੈਸੇ ਇਹਨੂੰ ਹਿੰਦੂਆਂ ਦੇ ਵਿੱਚ ਗਊ ਨੂੰ ਮਾਰਨ ਦਾ ਪਾਪ ਲਿਖਿਆ ਹੈ ਅਤੇ ਮੁਸਲਮਾਨਾਂ ਦੇ ਤਾਂ ਹੀ ਸੂਰ ਤੋਂ ਬਹੁਤ ਨਫ਼ਰਤ ਹੈ, ਨਾਮ ਵੀ ਨਹੀਂ ਲੈਣਾ ਚਾਹੁੰਦੇ, ਇਹਨਾਂ ਪਰਾਏ ਹੱਕ ਦੇ ਉਹ ਨਫ਼ਰਤ ਹੋਣੀ ਚਾਹੀਦੀ ਹੈ ਅਤੇ ਉਹਨਾਂ ਪਾਪ ਸਮਝਣਾ ਚਾਹੀਦਾ। ਗੁਰੂ ਪੀਰ ਹਾਮਾ ਤਾਂ ਭਰੇ, ਇਹ ਜਿਹੜੇ ਦੋ ਪੰਕਤੀਆਂ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਇੱਕ ਤਾਂ ਪੰਡਿਤ ਵਿਦਵਾਨ ਆ ਗਿਆ ਸ਼ਾਸਤਰੀ, ਇੱਕ ਮੌਲਵੀ ਆ ਗਿਆ ਵਿਦਵਾਨ ਫਾਰਸੀ ਦਾ। ਉਹਨਾਂ ਨੇ ਆਪਣੇ ਵਿਚਾਰ ਦੱਸਦੇ ਆ ਵੀ ਸਾਡੇ ਵਿੱਚ ਤਾਂ ਜੀ ਜਿਸ ਤਰ੍ਹਾਂ ਗਊ ਨੂੰ ਪਾਪ ਸਮਝਦੇ ਹੈ, ਇਸ ਤਰ੍ਹਾਂ ਪੰਡਿਤ ਜੀ ਨੇ ਕਿਹਾ ਵੀ ਜੇ ਕਿਸੇ ਤੋਂ ਕਰਮ ਹੋ ਜਾਏ ਤਾਂ ਉਸ ਦਾ ਫਿਰ ਪ੍ਰਾਸ਼ਚਿਤ ਵਾਸਤੇ ਵੀ ਹੈ, ਉਹਦੇ ਵਾਸਤੇ ਕੋਈ ਪੁੰਨ ਦਾਨ ਕਰ ਲਓ ਲੈ ਜਾਂਦਾ, ਜਾਂ ਗੀਤਾ ਦਾ ਪਾਠ ਕਰ ਲਓ ਜਾਂ ਹੋਰ ਕਰ ਲਓ, ਅਤੇ ਉਹ ਆਪਣੇ ਮੌਲਵੀ ਕਹਿਣ ਲੱਗਾ ਵੀ ਸਾਡੇ ਮਤ ਦੇ ਵਿੱਚ ਹੈ ਵੀ ਜਿਹੜੇ ਕੋਈ ਲੋਕ ਨੇ ਐਸੇ ਉਲਟ ਪੁਲਟ ਕੰਮ ਕਰਦੇ ਜਾਂ ਬਿਸ਼ੱਕ ਉਹਨਾਂ ਤੋਂ ਕੋ ਕਿੰਝ ਲੋਕ ਕੋਈ ਕਾਫਲਾਂ ਦਾ ਕੋਈ ਪਾਪ ਨਹੀਂ ਹੈ, ਐਸਾ ਹੈ, ਤੁਹਾਡਾ ਕੀ ਸਿਧਾਂਤ ਹੈ ਗੁਰਮਤ ਦਾ? ਤੋ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਵੀ ਤੁਸੀਂ ਸੂਰ ਨੂੰ ਮਾਰਾ ਚਾਹੁੰਦੇ ਹੋ ਅਤੇ ਦੂਸਰਾ ਵੀ ਹੱਕ ਕਿਸੇ ਦਾ ਵੀ ਹੈ, ਉਹ ਇਸ ਦੇ ਤੁਲ ਹੈ, ਬਹੁਤ ਨਿਖਿਧ ਚੀਜ਼ ਹੈ। ਅਤੇ ਗੁਰ ਪੀਰ ਹਾਮਾ ਤਾਂ ਭਰੇ, ਉਹ ਜਿਹੜਾ ਸਾਰਿਆਂ ਦਾ ਹਿੰਦੂਆਂ ਦਾ ਵੀ ਇਹ ਗੁਰੂ ਕਹਿੰਦੇ ਹੈ, ਉਹ ਪੀਰਾਂ ਦਾ ਪੀਰ, ਪੀਰੀਆਂ ਨੂੰ ਦੇਣ ਵਾਲਾ, ਗੁਰਤ ਭਾਵ ਨੂੰ ਦੇਣ ਵਾਲਾ, ਉਹ ਵਾਹਿਗੁਰੂ ਪਰਮੇਸ਼ਰ ਹੈ, ਉਹ ਹਾਮਾ ਤਾਂ ਭਰੂਗਾ ਜਾਂ ਮੁਰਦਾਰ ਨਾ ਖਾਏ। ਠੀਕ ਹੈ, ਇੱਕ ਲੋਕ ਤਾਂ ਜੀਵ ਜਿੰਦੇ ਨੂੰ ਮਾਰ ਕੇ, ਜਿਵੇਂ ਬੱਕਰੇ ਛਤਰੇ ਜਾਂ ਹੋਰ ਹੈਗਾ ਉਹਨੂੰ ਮਾਰ ਕੇ, ਜਾਂ ਮੁਸਲਮਾਨ ਗੁੰਗਾਂ ਨੂੰ ਮਾਰ ਕੇ ਉਹ ਖਾਂਦੇ ਹੈ, ਉਹ ਵੀ ਮਰੀ ਹੋਈ ਨਹੀਂ ਖਾਂਦੇ ਹੈ। ਇੱਕ ਕੁਦਰਤੀ ਤੌਰ 'ਤੇ ਬਿਮਾਰੀ ਨਾਲ ਜਾਂ ਆਯੂ ਪੂਰੀ ਹੋਣ 'ਤੇ ਉਹ ਮਰ ਜਾਵੇ, ਉਹਨੂੰ ਨਹੀਂ ਖਾਂਦੇ, ਉਹਨੂੰ ਤਾਂ ਹੋਰ ਜਾਨਵਰ ਜਾਂ ਕੁੱਤੇ ਜਾਂ ਹੋਰ ਐਸੇ ਉਹ ਤਾਂ ਖਾ ਜਾਂਦੇ ਹੈ। ਇਸ ਕਰਕੇ ਇਹ ਜਿਹੜਾ ਤੇ ਗੁਰਪੀਰ ਹਾਮਾ ਤਾਂ ਭਰੇ, ਸਤਿਗੁਰੂ ਸਾਹਿਬ ਜੀ ਕਟਾਕਸ਼ ਦੇ ਨਾਲ ਦੱਸ ਗਏ ਹੈ ਵੀ ਜੇ ਤੁਸੀਂ ਕਹੋ ਵੀ ਇਹ ਹਿੰਦੂਆਂ ਦੇ ਗੁਰੂ ਹੈ, ਵੀ ਇਹ ਪੀਰਾਂ ਨੂੰ ਵੀ ਹੋ ਵੀ ਸਹਾਇਤਾ ਦਿੰਦੇ ਹੈ, ਵੀ ਇਹ ਜਾਹਰ ਪੀਰ ਜਗਤ ਗੁਰ ਬਾਬਾ, ਨਾਲੇ ਮੁਸਲਮਾਨਾਂ ਨੂੰ ਵੀ ਸਿੱਖਿਆ ਦਿੱਤੀ ਹੈ, ਉਹਨਾਂ ਨੂੰ ਵੀ ਵਾਹਿਗੁਰੂ ਦੇ ਰਸਤੇ ਪਾਇਆ ਸਿੱਧੇ, ਅਤੇ ਨਾਲ ਹੀ ਜਿਹੜੀ ਹਿੰਦੂ ਸ਼੍ਰੇਣੀ ਸੀ ਇਹਨਾਂ ਨੂੰ ਵੀ, ਬਲਕਿ ਹੋਰ ਵੀ ਸਰਬੱਤਰ ਦੇ ਤਾਂ ਹੀ ਸਤਿਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦੀ ਵਾਹਿਗੁਰੂ ਦਾ ਹੁਕਮ ਕਹਿ ਕੇ ਉਹ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਅਸੀਂ ਨਹੀਂ ਇਸ ਨੂੰ ਜਾਣਦੇ। ਇਸ ਕਰਕੇ ਉਹਦੇ 'ਚ ਕਈਆਂ ਨੂੰ ਨਹੀਂ ਤਾਂ ਕਈਆਂ ਗੁਰੂਆਂ ਨੂੰ, ਕਈਆਂ ਪੀਰਾਂ ਨੂੰ ਆਪਣੇ ਉਪਦੇਸ਼ ਦੀ ਹਮੇ ਹੋ ਜਾਂਦੀ ਹੈ, ਨਾ ਆਪੋ ਬੋਲ ਨਾ ਜਾਣਦਾ। ਮੈਂ ਕਿਹਾ ਸਭ ਹੁਕਮ ਆਓ ਜੀ, ਇਹ ਸਾਰਾ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਜਿਹੜਾ ਹੈ ਉਹ ਵਰਣਨ ਕੀਤਾ ਹੈ। ਅਤੇ ਇਹ ਭਾਵਨਾ ਵਾਲੇ ਜਿਹੜੇ ਫਿਰ ਸਤਿਗੁਰੂ ਨਾਨਕ ਸਾਹਿਬ ਗੁਰਪੀਰ ਹਾਮਾ ਤਾਂ ਭਰੇ, ਉਹ ਕਹਿੰਦੇ ਅਸੀਂ ਵੀ ਹਾਮਾ ਤਾਂ ਭਰਾਂਗੇ ਜੇ ਕੋਈ ਸਾਡਾ ਸਿੱਖ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ, ਜਾਂ ਮੁਰਦਾਰ ਨਾ ਖਾਏ ਜਾਂ ਪਰਾਇਆ ਹੱਕ ਨਹੀਂ ਖਾਊ। ਅਤੇ ਪਰਾਇਆ ਹੱਕ ਤਾਂ ਵੇਖ ਲਓ ਕਿ ਜੇ ਕੋਈ ਇਹ ਕਹੇ ਵੀ ਲਓ ਜੀ ਅਸੀਂ ਤਾਂ ਮੁੱਲ ਲਿਆਂਦੀ ਹੈ ਚੀਜ਼, ਅਤੇ ਉਹਨੂੰ ਮਾਰ ਕੇ ਖਾ ਲੈਣ ਦਾ ਕੀ ਹਰਜ ਹੈ ਇਹਦਾ, ਵੀ ਜਿਹੜੀ ਜਿੰਦ ਜਾਨ ਹੈ ਕਿਸੇ ਦੀ ਉਹਦਾ ਕੋਈ ਮੁੱਲ ਦੇ ਸਕਦਾ ਹੈ? ਆਪਣੀ ਜਿੰਦ ਜਾਨ ਨੂੰ ਦੇਖੋ, ਪੁਰਾਣਾ ਨੂੰ ਦੇਖਦੇ, ਉਹਦਾ ਕੋਈ ਮੁੱਲ ਦੇ ਸਕਦਾ? ਠੀਕ ਹੈ, ਉਹਨਾਂ ਦੇ ਜਿਹੜਾ ਵਾਲੀ ਵਿਅਕਤੀ ਹੈ ਕਿ ਜੈਸਾ ਕੰਮ ਕਰਦੇ ਉਹਦਾ ਮੁੱਲ ਤਾਂ ਦੇ ਦਿੱਤਾ, ਪਰ ਉਹ ਜਿਹਦੇ 'ਚ ਜਿੰਦ ਜਾਨ ਹੈ ਉਹਨੂੰ ਪੁੱਛ ਕੇ ਦੇਖੋ ਵੀ ਜਦ ਤੂੰ ਆਪ ਵੀ ਸਮਝ ਵੀ ਤੈਨੂੰ ਕੋਈ ਮਾਰੇ, ਤੇਰਾ ਕੋਈ ਮਾਸ ਖਾਵੇ, ਅਤੇ ਫਿਰ ਤੂੰ ਉਹਦਾ ਮੁੱਲ ਹੈ ਕੋਈ? ਕਿਸੇ ਦੇ ਬੱਚੇ ਨੇ ਜਾਂ ਮਾਂ ਪਿਓ ਦੇ, ਉਹਨਾਂ ਨੇ ਉਹ ਕੋਈ ਵੀ ਮੁੱਲ ਦੇ ਕੇ ਇਹਨੂੰ ਮਾਰ ਦੇਣਾ ਦਿੰਦਾ ਕੋਈ? ਇਸ ਕਰਕੇ ਗੁਰਪੀਰ ਹਮ ਤਾਂ ਪਰੇ ਜਾਂ ਮੁਰਦਾਰ ਨਾ ਖਾਏ, ਇਹ ਪਰਾਇਆ ਹੱਕ ਹੈ। ਅਤੇ ਨਾਲ ਐਸੇ ਵੀ ਜਿਹੜਾ ਝੂਠ ਬੋਲਣਾ ਹੈ, ਇਹਦਾ ਇਹ ਬੁਰੇ ਕਰਮ ਨੇ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਸੱਚ ਬੋਲਣਾ ਜਿਹੀ ਜਿਹੀ ਚੀਜ਼ ਠੀਕ ਰੂਪ ਦੇ ਵਿੱਚ ਉਹੀ ਜਿਹੀ ਵਰਣ ਕਰ ਦੇਣੀ, ਇਹ ਤਾਂ ਸੰਸਾਰਿਕ ਸੱਚ ਹੈ। ਔਰ ਵਾਹਿਗੁਰੂ ਪਰਮੇਸ਼ੁਰ ਨਾਲੋਂ ਪਰਮੇਸ਼ੁਰ ਦਾ ਜਿਹੜਾ ਹੈ ਉਹ ਸੱਚ ਸਰੂਪ ਦਾ ਬੋਧ ਹੈ ਸ਼ਬਦ। ਜਿਸ ਤਰ੍ਹਾਂ ਸੱਚ ਤਾਂ ਪਰ ਜਾਣੀਏ, ਜਾਂ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਤੋਏ। ਸੋ ਇਹ ਸਤਿਗੁਰੂ ਸਾਹਿਬ ਜੀ ਨੇ ਤੇ ਜਿਹੜੇ ਸ੍ਰੇਸ਼ਟ ਕਰਮ ਨੇ, ਉਹਨਾਂ ਸਾਰੇ ਸ੍ਰੇਸ਼ਟ ਕਰਮਾਂ ਦੇ ਵਿੱਚੋਂ ਜਿਹੜਾ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਹੈ ਉਹ ਸਾਰੇ ਇਹ ਹਉਮੈ ਨੂੰ ਦੂਰ ਕਰਦਾ ਹੈ। ਹਉਮੈ ਕਰਕੇ ਜੀਵ ਪਾਪ ਹੈ। ਜਦੋਂ ਜੀਵ ਪਾਪ ਦੂਰ ਹੋ ਗਿਆ ਤਾਂ ਜਿਤਨੇ ਵੀ ਪਾਪ ਨੇ ਹੋਰ ਨੇ, ਪਹਿਲਾਂ ਉਹਨਾਂ ਨੂੰ ਜਿਹੜੀ ਨਾਮ ਦੇ ਨਾਲ ਸਿੱਖਿਆ ਹੈ ਉਸ ਨੂੰ ਮੰਨਣ ਕਰਦਾ ਹੋਇਆ ਜਿਹੜਾ ਨਾਮ ਜਪਦਾ ਹੈ, ਜਿਹਨੂੰ ਗੁਰਮਤਿ ਕਿਹਾ ਹੈ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਏ, ਗੁਰੂ ਕੀ ਸਿੱਖਿਆ ਦੁਆਰਾ ਨਾਮ ਜਪਿਆ ਸਿਖਾਏ ਹੈ। ਜਿਹੜਾ ਮਾੜੇ ਕੰਮ ਵੀ ਕਰਦਾ ਰਹੂਗਾ ਅਤੇ ਨਾਮ ਵੀ ਜਪੂਗਾ, ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾਂ ਬਲੋ ਉਸ ਪਾਣੀ, ਕਾਇਆ ਮਾਂਜ ਸਕਾਉਣ ਗੁਣਾ ਜਬ ਘੱਟ ਪੀਤਰ ਹੈ ਮਲਨਾ। ਉਹਦੇ ਨਹੀਂ ਪਾਪ ਉਤਰਨੇ। ਸੋ ਮਾੜੇ ਕੰਮ ਛੱਡ ਕੇ ਚੰਗੇ ਸ੍ਰੇਸ਼ਟ ਕੰਮ ਜਿਹੜੇ ਨੇ ਉਹ ਕਰਨਾ, ਆਪਣੀ ਧਰਮ ਦੀ ਕਿਰਤ ਕਰਨੀ ਜਾਂ ਸੇਵਾ ਕਰਨੀ ਜਾਂ ਝੂਠ ਨਾ ਬੋਲਣਾ, ਇਹਨਾਂ ਨੂੰ ਛੱਡ ਕੇ। ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਨਿਰਮਲ ਕਰਮ ਕਿਵੇਂ ਹਉਮੈ ਨੂੰ ਦੂਰ ਕਰਦਾ ਹੈ। ਹੋਰ ਕੰਮਾਂ ਦੇ ਵਿੱਚ ਜੇ ਨਾਮ ਨਾ ਹੋਵੇ ਤਾਂ ਉਹਦੇ 'ਚ ਹਉਮੈ ਹੁੰਦੀ ਹੈ। ਹਉਮੈ ਨੂੰ ਕਿਵੇਂ ਦੂਰ ਕਰਦਾ? ਇਹ ਪਰਮੇਸ਼ੁਰ ਨਾਲ ਜੋੜਦਾ ਹੈ। ਜੋ ਵੀ ਕੋਈ ਆਮ ਸਧਾਰਨ ਤੌਰ 'ਤੇ ਸਮਾਨ ਤੌਰ 'ਤੇ ਕਿਸੇ ਦਾ ਨਾਮ ਹੈ ਉਹਦੇ ਨਾਲ ਉਹਦਾ ਬੋਧ ਕਰਾਉਂਦਾ ਹੈ। ਬੋਧ ਤਾਂਹੀਓ ਹੁੰਦਾ ਹੈ ਚੀਜ਼ ਦਾ ਬਿਰਤੀ ਦੁਆਰਾ ਜਦੋਂ ਉਹਦਾ ਸੰਬੰਧ ਹੁੰਦਾ ਹੈ। ਸੋ ਸੰਬੰਧ ਜਿਹੜਾ ਹੈ, ਸੰਬੰਧ ਵੀ ਜਿਹੜੇ ਨੇ, ਸੰਯੋਗ ਸੰਬੰਧ ਹੈ, ਤਦਾਤਮ ਸੰਬੰਧ ਹੈ, ਸਮਵਾਏ ਸੰਬੰਧ ਹੈ। ਸੋ ਇਹ ਕਿਹੜਾ ਵਾਚਕ ਭਾਵ ਸੰਬੰਧ ਕਰਕੇ ਇਹ ਵਾਹਿਗੁਰੂ ਪਰਮੇਸ਼ੁਰ ਦੇ ਸਰੂਪ ਦੇ ਨਾਲ ਜੋੜਦਾ ਹੈ। ਕਵਨ ਸੰਯੋਗ ਮਿਲਾਂ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਣੇ। ਜਦੋਂ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਲਾਂਗੇ ਵੀ ਇਹ ਮਹਾਰਾਜ ਕਿਰਪਾ ਕਰੋ ਸਾਡੇ ਵਿਕਾਰ ਮਿਟ ਜਾਣ ਜਿਹੜੇ ਨਿਸ਼ਕਾਮੀ ਨੇ, ਮੇਰੀ ਹਉਮੈ ਦੂਰ ਹੋ ਜਾਏ, ਆਪ ਕਿਰਪਾ ਕਰੋ ਹੰਕਾਰ ਨਾ ਹੋਵੇ। ਕਿਉਂਕਿ ਇਹ ਜਨਮ ਮਰਨ ਮੂਲੰਗ ਹੰਕਾਰੰਗ ਪਾਪ ਆਤਮਾ, ਕਿਉਂਕਿ ਜਨਮ ਮਰਨ ਦਾ ਮੂਲ ਹੰਕਾਰ ਹੈ, ਪਾਪ ਰੂਪ ਹੀ ਹੈ, ਸਭ ਤੋਂ ਵੱਡਾ ਪਾਪ ਹੈ ਜਿਹੜਾ ਹੰਕਾਰ ਕਰਨਾ, ਮੈਂ ਕਰਨੀ ਹੈ। ਅਤੇ ਆਪਣੇ ਦੇ ਵਿੱਚ ਤਾਂ ਹਰ ਵੇਲੇ ਹੀ ਇਹ ਬੜੀ ਰਹਿੰਦੀ ਹੈ ਸਧਾਰਨ ਤੌਰ 'ਤੇ, ਕਿਉਂਕਿ ਸਥੂਲ ਸਰੀਰ ਦੀ ਹਉਮੈ ਹੈ। ਕਿਸੇ ਨੂੰ ਹੋਊਗਾ ਕੋਈ ਜਿਸ 'ਤੇ ਬਹੁਤ ਅਪਾਰ ਕਿਰਪਾ ਔਰ ਭਗਤੀ ਦੇ ਰਸ ਵਿੱਚ ਲੀਨ ਹੈ, ਜੇ ਇਹਨੂੰ ਹਰ ਵੇਲੇ ਹਉਮੈ ਨਾ ਹੋਵੇ। ਠੀਕ ਹੈ, ਨਾਮ ਜਪਣ ਵੇਲੇ ਕਿਸੇ ਦੀ ਬਿਰਤੀ ਜਾਂ ਰਸ ਵਿੱਚ ਲੀਨ ਹੋਈ ਜਾਂ ਸਰੀਰ ਤੋਂ ਉਪਰਾਮ ਹੋਈ, ਜੇ ਅਧਿਆਸ ਨੂੰ ਉੱਚੀ ਹੋਈ, ਉਦੋਂ ਤਾਂ ਹੈ ਉਹ ਵਾਹਿਗੁਰੂ ਪਰਮੇਸ਼ੁਰ ਦੇ ਸਰੂਪ ਦੀ ਸਾਖਿਆਤਾ ਜਾਂ ਰਸ ਦੇ ਵਿੱਚ ਵੀ ਹਰ ਵੇਲੇ ਜਿਹੜਾ ਹੋਵੇ ਉਹਦੇ ਵਾਸਤੇ ਕਹਿੰਦੇ ਹਰ ਵੇਲੇ ਵੀ ਵਾਹਿਗੁਰੂ ਪਰਮੇਸ਼ੁਰ ਹੀ ਐਸਾ ਹੈ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ, ਦੇਹ ਵਿਹੀਨ ਸਨੇਹ ਸਬਬ ਤਾਂ ਨੇ ਬਿਰਖਤ ਅਗੇ ਅਸ਼ਹਿ, ਉਹੀ ਹੈ ਕੋਈ ਜਿਹੜਾ ਉਸਦੇ ਵਿੱਚ ਲੀਨ ਹੋ ਗਿਆ ਮਨ ਬੁੱਧ ਚਿੱਤ ਤਿੱਥੇ ਕਰੀਏ ਸੁਰਤ ਮਤ ਮਨ ਬੁੱਧ ਉਹਦੇ ਵਿੱਚ ਲੀਨ ਹੋ ਗਿਆ ਉੱਥੇ ਹਮੇ ਨਹੀਂ ਹੈ, ਕਿਉਂਕਿ ਮਨ ਉੱਥੇ ਅਮਨ ਵਸਦਾ, ਬੁੱਧੀ ਉੱਥੇ ਬ੍ਰਹਮਾਕਾਰ ਔਰ ਚਿੱਤ ਚਿੱਤ ਜਿਹੜਾ ਉਹ ਚੇਤਨ ਸਰੂਪ ਹੋਇਆ, ਮੈਂ ਭਾਵ ਉੱਥੇ ਹੈ ਹੀ ਨਹੀਂ। ਇਸ ਵਾਸਤੇ ਜੇ ਹਾਲੇ ਕਿਸੇ ਗੁਰਮੁਖ ਦੀ ਇਹ ਅਵਸਥਾ ਹੋਈ ਹੈ ਉਹ ਧੰਤਾ ਯੋਗ ਹੈ, ਪਰ ਹਰ ਵੇਲੇ ਫਿਰ ਨਾਮ ਜਪਣ ਦੀ ਆਗਿਆ ਕਿਉਂ ਕੀਤੀ ਹੈ ਵੀ ਨਾਮ ਨੇ ਜੋੜੀ ਰੱਖਣਾ ਹੈ ਪਰਮੇਸ਼ੁਰ 'ਚ, ਉਹਦੇ 'ਚ ਇਹ ਹੈ ਹੀ ਨਹੀਂ ਚੀਜ਼ਾਂ, ਜਦੋਂ ਉਸਦੇ ਨਾਲ ਜੁੜਿਆ ਉਸਦੀ ਨਾਲ ਕਿਰਪਾ ਹੋਊ ਤਾਂ ਜੁੜੂਗੀ। ਜਿਹੜੇ ਗੁਰਮੁਖ ਗੁਰਬਾਣੀ ਨਾਮ ਦਾ ਮੰਨਣ ਕਰਨ ਵਾਲੇ ਹੈ ਉਹਨਾਂ ਨੂੰ ਪਤਾ ਹੈ, ਜਿਹੜੇ ਪਹਿਲੀਆਂ ਵਾਸਾਂ ਦੇ ਵਿੱਚ ਕਈ ਵੇਲੇ ਜਦ ਤੋਂ ਉਸਦੀ ਪੂਰੀ ਕਿਰਪਾ ਹੋ ਜਾਏ ਜਾਂ ਭਗਤੀ ਦ੍ਰਿੜ ਹੋ ਜਾਏ ਫਿਰ ਤਾਂ ਉਹਨਾਂ ਦਾ ਤਾਂ ਛੇਤੀ ਦੇ ਨਾਲ ਹੀ ਉੱਥੇ ਟਿਕਾ ਹੋ ਜਾਂਦਾ ਹੈ। ਜਿਹੜੇ ਹਾਲੇ ਪਹਿਲਾਂ ਤਾਂ ਨਹੀਂ ਤਾਂ ਮਨ ਨੂੰ ਵੀ ਮਨ ਟਿਕਿਆ ਨਹੀਂ, ਜਿਹੜੇ ਕੋਈ ਇੰਦਰਲੇ ਪਾਸੇ ਲੱਗੇ ਆ ਜਾਂ ਮੰਨਣ ਕਰਦੇ ਆ ਚਿੰਤਨ ਕਰਦੇ ਆ ਸਿਮਰਨ ਕਰਦੇ ਆ ਉਹ ਫਿਰ ਮਨ ਕਈ ਵਾਰੀ ਐਸਾ ਹੁੰਦਾ ਹੈ ਉਹ ਲੱਗਦਾ ਹੀ ਨਹੀਂ ਹੈ, ਜ਼ੋਰ ਵੀ ਲਾਓ ਫਿਰ ਵੀ ਨਹੀਂ ਲੱਗਦਾ, ਉਹ ਦੂਜੇ ਪਾਸੇ ਹੀ ਖਿੱਚ ਕੇ ਲੈ ਜਾਂਦਾ। ਉਹ ਪਿਛਲੇ ਜਿਹੜੇ ਕਰਮ ਹਨ ਉਹਨਾਂ ਦੇ ਸੰਸਕਾਰ ਪ੍ਰਬਲ ਹਨ, ਉਹ ਕਿਸੇ ਵੇਲੇ ਦੀ ਕੁਸੰਗਤ ਕੀਤੀ ਜਾਏ, ਕਿਸੇ ਵੇਲੇ ਮਨ ਲੱਗਦਾ ਹੈ ਆਪੇ ਬੱਲੇ ਬੱਲੇ ਜਾਂ ਉਹਦੇ ਰਸ ਦੇ ਵਿੱਚ, ਉਹ ਕੋਈ ਚੰਗੀ ਜਿਵੇਂ ਸਤਸੰਗਤ ਦੇ ਵਿੱਚ ਬੈਠੇ ਕਥਾ ਸੁਣਨੀ ਜਾਂ ਆਪ ਕੋਈ ਪਹਿਲਾਂ ਨਾਮ ਜਪਣ ਦਾ ਕਰਮ ਕੀਤਾ ਉਹ ਇੱਕਦਮ ਫਿਰ ਹੋ ਜਾਊ, ਜਿਸ ਤਰ੍ਹਾਂ ਆ ਟੇਪਾਂ ਭਰੀਆਂ ਹੋਈਆਂ ਨਾ ਉਹ ਜਿਹੀ ਜਿਹੀ ਭਰੀ ਜਿਸ ਵੇਲੇ ਉਹਦਾ ਵਕਤ ਆਉਂਦਾ ਆਪੇ ਖੁੱਲ ਗਈ, ਉਸ ਵੇਲੇ ਫਿਰ ਬੇਨਤੀਆਂ ਦਾ ਹੈ ਵਾਹਿਗੁਰੂ ਪਰਮੇਸ਼ੁਰ ਦੇ ਕਿ ਮਹਾਰਾਜ ਕਿਰਪਾ ਕਰੋ ਇਹਦੇ ਉੱਤੇ ਵੀ ਉਹ ਸਭ ਕੁਛ ਹੀ ਕਰ ਸਕਦਾ ਹੈ। ਫਿਰ ਵੀ ਹੌਲੀ ਹੌਲੀ ਬੇਨਤੀਆਂ ਕਰਦੇ ਹਾਂ ਜਾਂ ਹੋਰ ਜਿਹਨਾਂ ਨੂੰ ਇੱਕ ਨਾਮ ਜਪੀ ਜਾਣਾ, ਇੱਕ ਨਾਮ ਦਾ ਰਸ ਹੈ, ਜਿਹੜਾ ਨਾਮ ਦਾ ਰਸ ਹੈ ਉਹ ਵਾਹਿਗੁਰੂ ਪਰਮੇਸ਼ੁਰ ਸਰਬ ਰਸੋ ਵੈਸਾ, ਉਹ ਆਨੰਦ ਸਰੂਪ ਹੈ, ਉਹ ਵਾਹਿਗੁਰੂ ਜਿਹੜਾ ਨਾਮ ਜਪਣੇ ਕਰਕੇ ਆਨੰਦ ਹੈ ਉਹ ਵਾਹਿਗੁਰੂ ਪਰਮੇਸ਼ੁਰ ਦੀ ਹਾਲੇ ਝਲਕ ਜਿਹੀ ਹੈ, ਅਤੇ ਪੂਰੇ ਆਨੰਦ ਤਾਂ ਫਿਰ ਅੱਗੇ ਸਮਾਧੀਆਂ ਨੇ ਜੈਸੇ ਭੇਦ ਹਨ ਸਭ ਵਿਕਲਪ ਹੈ ਨਿਰਵਿਕਲਪ ਹੈ ਉਹਦੇ ਵਿੱਚ ਜਾ ਕੇ ਹੈ, ਅਤੇ ਉਹ ਤੋਂ ਅੱਗੇ ਵੀ ਅਵਸਥਾਵਾਂ ਗਿਆਨ ਦੀਆਂ ਅਵਸਥਾਵਾਂ ਜਿਹੜੀਆਂ ਨੇ ਜਾਂ ਤੁਰਿਆ ਅਤੀਤ ਨੇ ਅਵਸਥਾਵਾਂ ਉਹ ਫਿਰ ਜੀਵਨ ਮੁਕਤੀ ਦੀਆਂ ਅਵਸਥਾ ਨੇ, ਉਹ ਵਾਹਿਗੁਰੂ ਪਰਮੇਸ਼ੁਰ ਦੀ ਕਿਰਪਾ ਤੋਂ ਬਿਨਾਂ ਨਹੀਂ ਆ ਸਕਦੀਆਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇ ਅਰ ਪੈ ਨੇ ਜਾ ਕੇ ਕੰਚਨ ਮਾਟੀ ਮਾਨੇ। ਸੋ ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਕਰਮ ਨਿਰਮਲ ਕਿਉਂ ਕਿਹਾ? ਦੂਜੇ ਅਸੀਂ ਕੰਮ ਕਰਦੇ ਹਾਂ ਹੰਕਤਾ ਦੇ ਸਮੇਤ ਕਰਮ ਹੁੰਦੇ ਹੈ ਅਤੇ ਉਹਨਾਂ ਨਾਲ ਹੰਕਤਾ ਤੋਂ ਬਿਨਾਂ ਹੁੰਦੀ ਨਹੀਂ, ਜਿਹੜਾ ਨਾਮ ਹੈ ਇਹ ਹੰਕਤਾ ਨੂੰ ਮੇਟਦਾ, ਇਸ ਕਰਕੇ ਹਉਮੈ ਦੀ ਮੈਲ ਤੋਂ ਰਹਿਤ ਕਰਨ ਵਾਲਾ ਹੈ ਅਤੇ ਆਪ ਤਾਂ ਉਸਦੇ ਵਿੱਚ ਹੋਣੀ ਕੀ ਹਉਮੈ, ਨਾਮ ਵਿੱਚ ਕੋਈ ਹਉਮੈ ਹੈ? ਹਾਂ ਮੱਲੋ ਮੱਲੀ ਅਸੀਂ ਵੀ ਮੈਂ ਇੰਨਾ ਜਾਪ ਕੀਤਾ ਇੰਨੇ ਕੀਤੇ ਮੱਲੋ ਮੱਲੀ ਤੋਂ ਵਾੜ ਲਈ ਆਪਣੇ ਹਿਰਦੇ 'ਚ, ਉਹ ਨਾਮ 'ਚ ਨਹੀਂ ਹੈ ਬਾਣੀ 'ਚ ਨਹੀਂ ਹੈ। ਸੋ ਇਹ ਜੇ ਕਰਮ ਜਿਹੜੇ ਹੁਣ ਮਾੜੇ ਕਰਮ ਜਿਹੜੇ ਨੇ, ਫਰੀਦਾ ਜਿੰਨੀ ਕਮੀ ਨਾਹੇ ਗੁਣ ਅਤੇ ਕਮੜੇ ਵਿਸਾਰ, मत शर्मिंदा थी भी साईं दे दरबार। फिर जिन्हें कमाने विच कोई लाभ नहीं है, नुकसान ही नुकसान है, दुख ही दुख है, दुख होना ही होना है, तो सानू क्यों चंगे लगते हैं? वो परमेश्वर की माया है, माया ने भरमाना ही भरमाना है। वो अगे काम क्रोध लोभ मोह हंकार है, तो जोड़े होर भी संसार के अमल ने उन्होंने आनंद आता है, तइयों खाते मस्ती होंगी है या होर चीज, पर वो जिंदगी तबाह करते हैं, वो परमेश्वर के नाल नहीं जोड़ते। उन्हों का वो समा गया है भी, तो जे कोई ऐसा निखिध चीज़ा शराब आदि पी के कुसंगियों के बैठ माड़े काम करने ही करने हैं, तो परमेश्वर का नाम जोड़ा वो नाल जोड़ता है, तो नाम जो नहीं हो गए तो फिर विछोड़ा होगा। ये इस शब्द के अंदर सतगुरु महाराज जी ने कत्तक के महीने के शिक्षा बख्शी है। कत्तक कर्म कुमावने दोष न काहूं जोग, यदा हुण शब्द विचार जड़े है गए है, कोई भी शब्द के अर्थ ने वो एक शब्द के अर्थों वास्ते शक्ति बिरती है, दूजी लक्षणा बिरती है। शब्दी बिरती शक्ति बिरती इको प्रकार की है, और लक्षणा बिरती जड़ी है वो अगे जहल अजहल रूप दे विच दो प्रकार की है, त्याग और ग्रहण दे विच है, वो अगे उस दे विच व्यंजना है, उसके अगे चमत्कारी है। जैसे गुरु नानक साहब जी ने जो बारह महातुखारी राग दे विच उच्चारण किया है, वो दे विच बहुत सूत्र रूप बचन कहे हुए हैं और अलंकार रखे हुए ने। एक काव है उसके अंदर अलंकार है, तो हरेक ने उन्होंने वो फिर अगे तो अगे वो 84 प्रकार की है। चलो ये तो जो अगे तो अगे विद्वान या महाराज ने उन्होंने बुद्धि बख्शी हो ही विचार कर सकता है। पहले एक तो विचार रूपी विद्या है, एक वो अर्थ रूप विद्या है, एक वो मनन है। जेड़ा समझ के विचार होंदे ने मनन दे विच लग गया उसनु आनंद बहुता है, ऐसा दूजे नु भी है। जेड़े चंगे वे दुनिया शाबाश कहंदी है बड़ा अच्छा लिखारी है, बड़े विचार वाला है, पर छुटकारा दोहां दा तां ही होएगा जे करके वाहिगुरु परमेश्वर दे विच जेड़ी बुद्धि है विचार करन वाली, वो उस दे विच सिमरन करदिआं करदिआं ते उस दे विच लीन हो गई। वो सिर्फ ऐसे की प्रारंभ जी है वह भोग के वह जन्म मरण मुक गया। अरे वाहिगुरु परमेश्वर की कृपा ना होंगी है, असी जोड़े माड़े कम करते हैं, सो ये कत्तक कर्म कमावने दोष ना जो इतने कोई कत्तक कर्म कमावने जोड़े कम करने हैं कत्तक के महीने अगे है दोष ना कहूँ जो चंगे कम भी है, चंगे कम के फिर वो फल चंगा ही होना है। वो तो जो सानू दुख होंदा है या होर कर्म होंदे है तो फिर असी जा किसी नू दोष दिने है भी हुण सानू ये कम कराता जी आ हो गया जी, कीता तो तू ही है, जे कोई संगत ने कराता तो छड़ दे, इन्ना तो तेनू अधिकार हैगा ही है। पर ये भी ना हमें हो जाए फिर वो हमें मेटन वास्ते भी महाराज थोड़ी कृपा होगी, तो जिन्हें तो पूरी कृपा हुई वो तो कहते ही कहते हैं उसे की कृपा है। जैसे मन जोड़ा है वो जिस विच जाप दे विच ते अपने आप नाम दे विच लगूगा जा उसनु रस होगा वो भी कृपा है। हंगसा दे नाल जाप हो ही जाऊगा तो वो उन्नी नहीं है, करना तो ठीक है, ये नहीं पहला तो हंगसा मिटनी नहीं भी इसके करो ही ना, ये कहते जी करो ही ना चंगा कर्म में भी हंगता हो जाए वो महा अज्ञान है। अंधे अकली बारे मूर्ख अंध ज्ञान, नानक नदरी बारे कवे न पावे मान। ਉਹ ਸਤਿਕਾਰ ਨਹੀਂ ਪਾ ਸਕਦੇ ਸੰਗਤ ਦੇ ਵਿੱਚ, ਵਾਹਿਗੁਰੂ ਦੀ ਦਰਗਾਹ ਦੇ ਵਿੱਚ। ਇਸ ਕਰਕੇ ਦੋਸ਼ ਨੇ ਕਾਹੂ ਯੋਗ, ਇਹ ਜਿਹੜਾ ਅੱਧੀ ਪੰਕਤੀ ਹੈ ਇਹ ਕੁਝ ਗ੍ਰਹਿਣ ਕਰਨ ਵਾਸਤੇ ਉੱਤੋਂ ਇਹ ਦੱਸ ਰਹੀ ਹੈ ਕਿ ਦੋਸ਼ ਆਦਮੀ ਕਿੰਨਾ ਹੁੰਦਾ ਜਦੋਂ ਉਹਨੂੰ ਦੁੱਖ ਤਕਲੀਫ ਹੁੰਦੀ ਹੈ ਜਾਂ ਹੋਰ ਹੁੰਦਾ ਹੈ ਵੀ ਉਸਨੇ ਮੇਰੇ ਨਾਲ ਇਉਂ ਕੀਤਾ, ਤਾਂਹੀਓ ਦੋਸ਼ ਦਿੰਦਾ। ਇਸ ਕਰਕੇ ਮਾੜੇ ਕੰਮ ਜਿਹੜੇ ਨੇ ਕੱਤਕ ਕਰਨ, ਜਿਹੜੇ ਕੱਤਕ ਦੇ ਮਹੀਨੇ ਵਿੱਚ ਮਾੜੇ ਕੰਮ ਕਰਨੇ ਹੈ, ਇਹ ਠੀਕ ਨਹੀਂ ਹੈ। ਉਹਨਾਂ ਦਾ ਜਿਹੜਾ ਫਲ ਹੈ ਉਹ ਦੁੱਖ ਰੂਪ ਹੋਵੇਗਾ, ਦੁੱਖ ਰੂਪ ਹੋਏਗਾ। ਜੇ ਫਿਰ ਕਿਸੇ ਨੂੰ ਤੂੰ ਦੋਸ਼ ਦੇਵੇਂ ਕਿ ਲਓ ਜੀ ਉਹਨ ਮੈਨੂੰ ਆਹ ਕੀਤਾ ਆਹ ਕੀਤਾ, ਉਹ ਦੋਸ਼ ਨਹੀਂ, ਉਹ ਦੱਦਾ ਦੋਸ਼ ਨਾ ਦੇ, ਕਿਸੇ ਦੋਸ਼ ਕਰਮ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਦੋਸ਼ ਨਾ ਦੂਜੇ ਅਵਰਜਰ। ਜਿਹੜੇ ਸੰਗਤ ਗੁਰੂ ਕੰਮ ਕਰਦੇ ਹੈ ਉਹ ਦੋਸ਼ ਨਹੀਂ ਦਿੰਦੇ, ਉਹੀ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੂਜੇ ਅਵਰਜਨ। ਇਸ ਕਰਕੇ ਜਿਹਨਾਂ ਕੰਮਾਂ ਦੇ ਵਿੱਚ ਲਾਭ ਨਹੀਂ ਹੈ, ਫਾਇਦਾ ਨਹੀਂ ਹੈ, ਫਰੀਦ ਸਾਹਿਬ ਕਹਿੰਦੇ ਵੀ ਉਹ ਕੰਮ ਨਹੀਂ ਕਰਨੇ ਚਾਹੀਦੇ, ਉਹ ਛੱਡੀਏ। ਕਤਲ ਕਰਮ ਕਮਾਵਣੇ ਦੋਸ਼ ਨੇ ਕਾਹੂ ਯੋਗ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੀ ਸਾਰੇ ਰੋਗ ਜਿਹੜੇ ਨੇ ਉਹ ਪਰਮੇਸ਼ੁਰ ਤੋਂ ਭੁੱਲਣ ਤੋਂ ਹੁੰਦੇ। ਜੇ ਪਰਮੇਸ਼ੁਰ ਤੋਂ ਭੁੱਲਦਾ ਆਦਮੀ ਕਦੋਂ, ਜਦੋਂ ਨਾਮ ਨਹੀਂ ਉਸਦੇ ਪਾਸ ਹੁੰਦਾ ਹੈ, ਉਹ ਚੇਤੇ ਕਰਾਉਂਦਾ ਹੈ। ਅਤੇ ਜਦੋਂ ਕੋਈ ਬਿਰਤੀ ਕੰਮ ਕਾਰ ਹੁੰਦੀ ਹੈ ਉਸ ਵੇਲੇ ਵੀ ਨਾਮ ਭੁੱਲਦਾ ਹੈ, ਜੇ ਯਾਦ ਹੀ ਰਵੇ ਤਾਂ ਫਿਰ, ਜੇ ਕੁਸੰਗਤ ਦੇ ਵਿੱਚ ਤਾਂ ਭੁੱਲਦਾ ਹੀ ਭੁੱਲਦਾ, ਉਹ ਤਾਂ ਦੂਜੇ ਪਾਸੇ ਨੂੰ ਹੀ ਪ੍ਰੇਰਦੀ ਹੈ, ਮਾੜੇ ਕੰਮਾਂ ਵੱਲ ਹੀ ਉਹਨਾਂ ਨੇ ਕਰਨੀ ਕਰਨੀ ਹੈ, ਪਰਮੇਸ਼ੁਰ ਤੇ ਭੁੱਲਿਆ। ਇਸ ਕਰਕੇ ਵੀ ਦੋਸ਼ ਨਹੀਂ ਕਿਸੇ ਨੂੰ ਦੇਣਾ ਚਾਹੀਦਾ, ਜਿਸਵੇਂ ਜਿਵੇਂ ਸਦਾ ਭਗਤ ਜੀ ਹੋਏ ਨੇ, ਠੀਕ ਹੈ ਇਹਨਾਂ ਦਾ ਜਨਮ ਤਾਂ ਮੁਸਲਮਾਨਾਂ ਦੇ ਕਰਦਾ ਸੀ, ਕਿ ਕਸਾਈ ਦਾ ਕੰਮ ਵੀ ਕਰਦੇ ਸੀ, ਬੱਕਰੇ ਵੱਢਦੇ ਸੀ, ਅਤੇ ਕੋਈ ਕਰਮ ਇਹਨਾਂ ਦਾ ਪਿਛਲਾ ਆ ਗਿਆ ਉਹ ਫਲ ਦੇਣ ਵਾਸਤੇ, ਅਤੇ ਰੋਜ਼ ਇਹਨਾਂ ਨੇ ਬੱਕਰੇ ਵੱਢਣੇ, ਜਿਹੜੇ ਮਾਸ ਇਹਨਾਂ ਦੇ ਖਰੀਦਣ ਵਾਲੇ ਸੀ ਉਹਨਾਂ ਨੇ ਲੈ ਜਾਣੇ ਲੈ ਜਾਣੇ, ਅਤੇ ਇੱਕ ਹਮੇਸ਼ਾ ਹੀ ਇਹਨਾਂ ਦੇ ਪਾਸੋਂ ਮਾਸ ਲਿਜਾਂਦਾ ਸੀ, ਅਤੇ ਵੀ ਇੰਨਾ ਕੁ ਮੈਂ ਰੋਜ਼ ਲਿਜਾਇਆ ਕਰਨਾ, ਉਹ ਕਿਸੇ ਕਾਰਨ ਕਰਕੇ ਲੇਟ ਹੋ ਗਿਆ, ਦੇਰ ਨਾ ਆਇਆ, ਕਹਿੰਦੇ ਜੀ ਮਾਸੇ, ਉਹ ਕਹਿੰਦੇ ਵੀ ਤੂੰ ਲੇਟ ਆਇਆ ਅਤੇ ਸਾਰਾ ਵਿਕ ਗਿਆ। ਉਹ ਕਹਿੰਦੇ ਜੀ ਜਿਵੇਂ ਮੈਂ ਤੁਹਾਡਾ ਰੋਜ਼ ਦਾ ਗਾਹਕ ਹਾਂ ਅਤੇ ਜਿਵੇਂ ਮਰਜ਼ੀ ਕਰੋ, ਮੈਨੂੰ ਤਾਂ ਦਿਓ, ਮੈਂ ਤਾਂ ਮਾਸ ਤੋਂ ਬਿਨਾਂ ਬਚ ਨਹੀਂ ਸਕਦਾ, ਰੋਟੀ ਨਹੀਂ ਠੀਕ ਲੱਗਦੀ ਮੈਨੂੰ। ਇਹਨ ਸੋਚਿਆ ਵੀ ਕਿਵੇਂ ਕਰੀਏ, ਜੇ ਬੱਕਰਾ ਪੂਰਾ ਮਾਰੀਏ ਤਾਂ ਉਹਦਾ ਮਾਸ ਕੱਲ੍ਹ ਤਾਈਂ ਉਹ ਜਿਹਾ ਠੀਕ ਨਹੀਂ ਰਹਿਣਾ। ਅਤੇ ਸੋਚਦਿਆਂ ਸੋਚਦਿਆਂ ਬੁਰਿਆਈ, ਜਦੋਂ ਸੋਚਦਿਆਂ ਸੋਚਦਿਆਂ ਫਿਰ ਬੁਰੇ ਕੰਮ ਵੀ ਫਿਰ ਅੱਗੇ ਤੋਂ ਅੱਗੇ ਲੰਘ ਜਾਂਦੇ ਆ। ਉਹ ਕਹਿੰਦੇ ਚੰਗਾ ਵੀ ਉਸ ਤਰ੍ਹਾਂ ਤਾਂ ਮਾਸ ਖਰਾਬ ਹੋ ਜੂਗਾ, ਜਿਹੜੇ ਬੱਕਰੇ ਦੇ ਗੁਪਤ ਅੰਗ ਹੈ ਨਾ ਉਹ ਕੱਟ ਕੇ ਮੈਂ ਤੈਨੂੰ ਦੇ ਦਿੰਦਾ, ਉਹ ਪਾਈਆ ਤੇਰਾ ਮਾਸ ਪੂਰਾ ਹੋ ਜੂਗਾ। ਅਤੇ ਜਿਸ ਵੇਲੇ ਇਹਨੇ ਇਹ ਵਿਚਾਰ ਕੀਤੀ, ਛੁਰੀ ਲੈ ਕੇ ਇਸ ਤਰ੍ਹਾਂ ਕਰਨ ਲੱਗਾ ਅਤੇ ਬੱਕਰੇ ਦੇ ਵਿੱਚੋਂ ਹਾਸੇ ਦੀ ਆਵਾਜ਼ ਆਈ, ਉਹਦੇ ਜਿਹੜਾ ਕੋਈ ਪਿਛਲਾ ਪਰਮੇਸ਼ੁਰ ਨੇ ਇਹਨੂੰ ਲਾਉਣਾ ਸੀ ਇੱਧਰ, ਹਾਸੇ ਦੀ ਆਵਾਜ਼ ਆਈ ਅਤੇ ਇਹ ਕਹਿੰਦਾ ਫਿਰ ਉਹ ਬਹੁਤ ਵਿਚਾਰ ਦੇ ਵਿੱਚ ਰੋਣ ਵੀ ਲੱਗ ਪਿਆ। ਉਹ ਕਹਿੰਦਾ ਕੀ ਗੱਲ, ਪਹਿਲਾਂ ਤੂੰ ਬਹੁਤ ਹੱਸਿਆ ਅਤੇ ਪਿੱਛੋਂ ਆਹ ਦੁਖਦਾਈ ਆਵਾਜ਼ ਤੇਰੇ ਵਿੱਚੋਂ ਆ ਰਹੀ ਹੈ। ਉਹ ਕਹਿੰਦਾ ਵੀ ਅੱਜ ਤੂੰ ਨਵਾਂ ਕੰਮ ਕਰਨ ਲੱਗਾ ਹੈ। ਸਦਨੀ ਨੂੰ ਕਹਿੰਦਾ ਵੀ ਪਹਿਲਾਂ ਤਾਂ ਬਹੁਤ ਵਾਰੀ ਮੈਂ ਤੇਰਾ ਸਿਰ ਵੱਢਿਆ, ਤੂੰ ਮੇਰਾ ਸਿਰ ਵੱਢਦਾ ਰਿਹਾ, ਅਤੇ ਉਹ ਇੱਕੋ ਜਿਹਾ ਕੰਮ ਹੁੰਦਾ ਰਿਹਾ, ਅਤੇ ਅੱਜ ਤੂੰ ਹਾਂ ਜਿਹੜਾ ਵੀ ਉਹ ਮਾਸ ਗੁਪਤ ਅੰਨਾ ਨਾ ਕੱਟ ਕੇ ਮੈਂ ਸਾਰੀ ਰਾਤ ਤੜਫਦਾ ਰਹੂੰਗਾ, ਜਾਨ ਨਹੀਂ ਨਿਕਲਣੀ, ਇਹ ਨਵਾਂ ਕੰਮ ਕਰਨ ਲੱਗਾ ਇਹੀ ਤੇਰੇ ਨਾਲ ਹੋਊਗਾ। ਮੈਂ ਤਾਂ ਹੱਸਿਆ, ਰੋਇਆ ਵੀ ਤਾਂ ਵੀ ਮੈਂ ਵੀ ਇਹੀ ਕੰਮ ਕਰਦਾ ਰਿਹਾ। ਫਿਰ ਇਹਨੂੰ ਉੱਥੋਂ ਕਹਿੰਦੇ ਜਿਸ ਵੇਲੇ ਕੋਈ ਆਦਮੀ ਦਾ ਕਰਮ ਜਾਏ ਕੰਧਾਂ ਵੀ ਇਹ ਉਪਦੇਸ਼ ਦੇਣ ਲੱਗ ਪੈਂਦੀਆਂ ਨੇ। ਆਪ ਜਿਹੜੇ ਕੋਈ ਉਹੋ ਜਿਹੇ ਪੁਰਸ਼ ਮਿਲ ਜਾਂਦੇ ਨੇ ਜਿਹੜੇ ਕਦੇ ਵੀ ਗੱਲਬਾਤ ਨਹੀਂ ਮੇਲ ਹੋਇਆ, ਆਵਾਜ਼ ਚੰਗੀ ਨਹੀਂ ਸੁਣੀ, ਉਹ ਵੀ ਕਹਿਣ ਲੱਗਦੇ ਕੀ ਕੰਮ ਕਰਦਾ ਤੂੰ ਉਲਟ ਪੁਲਟ। ਇਹਨੂੰ ਉੱਥੋਂ ਜੀ ਇਸ ਚੀਜ਼ ਦਾ ਬੋਧ ਹੋ ਗਿਆ, ਉੱਥੇ ਇਹਨੂੰ ਸਭ ਕੁਝ ਛੱਡ ਦਿੱਤਾ। ਮਹਾਂ ਕਸਾਬ ਛੁਰੀ ਸੱਟ ਪਾਈ, ਮਹਾਂ ਜਿਹੜਾ ਕਸਾਬ ਸੀ ਸਦਨਾ ਇਹਨੂੰ ਛੁਰੀ ਵਗਾ ਕੇ ਛੁੱਟ ਦਿੱਤੀ, ਪਰ ਨਹੀਂ ਹੁਣ ਇਹ ਕੰਮ ਹੀ ਨਹੀਂ ਕਰਨਾ। ਅਤੇ ਅਤੀਤ ਜਿਹਾ ਹੋ ਗਿਆ, ਉਸ ਤਰ੍ਹਾਂ ਹੀ ਕੋਈ ਫਕੀਰਾਂ ਦੀ ਸੰਗਤ ਕਰਨ ਲੱਗ ਪਿਆ, ਕੋਈ ਮੁਸਲਮਾਨ ਫਕੀਰਾਂ ਨੇ, ਕੋਈ ਹਿੰਦੂਆਂ ਜਿਹੜੇ ਕੋਈ ਇਸ ਰਸਤੇ ਭਗਤੀ ਭਾਵ 'ਤੇ ਲੱਗੇ ਹੋਏ ਸਨ। ਇੰਨੀ ਵਿਤਕਰਾ ਰੱਖਿਆ ਨਾ ਮੁਸਲਮਾਨਾਂ ਦਾ ਅਤੇ ਨਾ ਹਿੰਦੂਆਂ ਦਾ, ਵੀ ਭਗਤੀ ਕਰਨੀ ਹੈ ਪਰਮੇਸ਼ਰ ਦੀ। ਅਤੇ ਇਹਦਾ ਕਾਫੀ ਸਤਿਕਾਰ ਹੋਣ ਲੱਗ ਪਿਆ, ਵੀ ਬੜਾ ਭਗਤ ਬਣ ਗਿਆ ਹੁਣ ਤਾਂ ਇਹ, ਲੋਕ ਸਤਿਕਾਰ ਕਰਨ ਲੱਗ ਪਏ। ਅਤੇ ਜਿਹੜੇ ਕੋਈ ਹਿੰਦੂਆਂ ਦੇ ਵਿੱਚ ਪੰਡਿਤ ਸਨ, ਉਹ ਇਹ ਨਾ ਮੁਸਲਮਾਨ ਪੂਰਾ ਉੱਧਰ ਰੱਖਦਾ ਹੈ ਅਤੇ ਨਾ ਹਿੰਦੂ ਹੈ, ਇਹ ਤਾਂ ਵਿਗਾੜਦਾ ਹੈ। ਜਿਹੜੇ ਮੁਸਲਮਾਨ ਕਹਿਣ ਲੱਗੇ ਹਾਂ ਕਾਜੀ ਮਿਲਾਣੇ ਸਾਡੇ ਮਜ਼ਹਬ ਨੂੰ ਵਿਗਾੜਦਾ ਹੈ, ਇਸ ਕਰਕੇ ਉਹ ਈਰਖਾ ਕਰਨ ਲੱਗ ਪਏ, ਈਰਖਾ ਕਰਨ ਲੱਗ ਪਏ। ਜਿਸ ਤਰ੍ਹਾਂ ਕਬੀਰ ਸਾਹਿਬ ਨਾਲ ਵੀ ਐਸੇ ਜਿਹੜੇ ਹਿੰਦੂ ਵਿਦਵਾਨ ਪੰਡਿਤ ਸੀ ਉਹ ਵੀ ਈਰਖਾ ਕਰਦੇ ਸੀ, ਅਤੇ ਦੂਸਰੇ ਕਾਜੀ ਮਿਲਾਣੇ ਵੀ ਸਾਡੇ ਮਤ ਨੂੰ ਸਾਡੇ ਸਿਧਾਂਤ ਨੂੰ ਵਿਗਾੜਦਾ ਹੈ। ਉਹ ਕਹਿੰਦੇ ਉਸ ਵੇਲੇ ਦਾ ਜਿਹੜਾ ਹਕੂਮਤ ਦਾ ਰਾਜਾ ਸੀ ਉਹਦਾ ਕਿਲ੍ਹਾ ਬਣਿਆ ਹੋਇਆ ਦਰਿਆ ਦੇ ਕੰਢੇ ਦੇ ਉੱਤੇ, ਅਤੇ ਉਹਦੀ ਹੜ ਆਉਣੇ ਕਰਕੇ ਬਾਰਿਸ਼ਾਂ ਜ਼ਿਆਦਾ ਪੈਣ ਕਰਕੇ ਇੱਕ ਪਾਸਾ ਢਹਿ ਗਿਆ, ਕੰਧ ਦਾ ਢਹਿ ਗਿਆ। ਅਤੇ ਕਹਿੰਦੇ ਵੀ ਇਹ ਢਹਿੰਦਾ ਹੀ ਰਹਿੰਦਾ ਆ, ਵਿਚਾਰ ਪੁੱਛੋ ਕਿਸ ਤਰ੍ਹਾਂ ਹੋਵੇ, ਕੋਈ ਮਿਸਤਰੀਆਂ ਤੋਂ ਵੀ ਹੋਰਨਾਂ ਤੋਂ ਵੀ ਪੁੱਛੇ ਹੋਵੇ। ਇਹਨਾਂ ਨੇ ਮੌਕਾ ਤਾੜ ਕੇ ਕਿਹਾ ਵੀ ਹੁਣ ਮੌਕਾ ਆ ਵੀ ਰਾਜੇ ਨੂੰ ਕਹੀਏ ਵੀ ਇਹ ਜਿਹੜਾ ਸਦਨਾ ਹੈ ਨਾ, ਵੀ ਜੇ ਇਹਨੂੰ ਕੰਧ ਦੇ ਵਿੱਚ ਇਹ ਭਗਤ ਲੋਕ ਹੈ, ਜੇ ਕੰਧ ਦੇ ਵਿੱਚ ਇਹ ਚਿਣਿਆ ਜਾਏ ਤਾਂ ਫਿਰ ਨਹੀਂ ਤੇਰੀ ਕੰਧ ਢਹਿ ਸਕਦੀ। ਅਤੇ ਉਹਨਾਂ ਨੇ ਕਹਿ ਸੁਣ ਕੇ ਇੱਧਰੋਂ ਉੱਧਰੋਂ ਵੀ ਕਹਿੰਦੇ ਚਲੋ ਇਹਦਾ ਕੀ ਹੈ, ਵਾਧੂ ਜਿਹਾ ਬੰਦਾ ਫਿਰਦਾ, ਇਹ ਲੋੜ ਨਹੀਂ ਜਾਂ ਹੋਰ ਚੀਜ਼ ਫੜ ਲੈਂਦਾ ਉਹਨੂੰ, ਅਤੇ ਉਹਦੇ ਵਿੱਚ ਕੰਨ ਦੇ ਵਿੱਚ ਫਿਰ ਚਿਣ ਦਿੱਤਾ। ਜਦੋਂ ਕੰਨ ਫਿਰ ਆਈ ਇਸ ਦੇ ਉੱਤੇ ਤੱਕ, ਅਤੇ ਫਿਰ ਇਹ ਬੇਨਤੀਆਂ ਕਰਨ ਲੱਗਾ ਕਿਉਂਕਿ ਸਾਜ ਔਖਾ ਹੋਵੇ। ਵੈਸੇ ਤਾਂ ਕੋਈ ਹੁੰਦੇ ਆ ਵੀ ਜਿਹੜਾ ਫਿਰ ਉਸ ਅਵਸਥਾ ਦੇ ਵਿੱਚ ਹੀ ਕਿ ਵਾਹਿਗੁਰੂ ਪਰਮੇਸ਼ੁਰ ਕਿਰਪਾ ਕਰ ਮੇਰੇ 'ਤੇ, ਉਹ ਸਾਰਾ ਹੀ ਸ਼ਬਦ ਫਿਰ ਬਾਣੀ ਸਦਨੇ ਕੀ ਨਿਰਭਕੰਨਿਆ ਕੇ ਕਾਰਨ ਇੱਕ ਪਿਆ ਪੇਖ ਤਾਰੀ, ਕਾਮਾਰਥੀ ਸਵਾਰਥੀ ਵਾਂ ਕੀ ਪੈਚ ਸਵਾਰੀ, ਕਿ ਉਹਨਾਂ ਭਗਤਾਂ ਦੀ ਮਹਾਰਾਜ ਤੁਸੀਂ ਮਦਦ ਕੀਤੀ ਹੈ ਜਿਹੜੇ ਇਹ ਜਿਹੇ ਸੀ, ਉਹ ਸਾਖੀ ਲੰਬੀ ਹੈ। ਨਿਰਭਕੰਨਿਆ ਕੇ ਕਾਰਨ ਇੱਕ ਪਿਆ ਪੇਖ ਤਾਰੀ, ਕੋਈ ਪੇਖਾ ਤਾਰੀ ਸੀ, ਕਿਸੇ ਰਾਜੇ ਦੀ ਲੜਕੀ ਸੀ, ਉਹ ਵਿਸ਼ਨੂੰ ਦਾ ਉਪਾਸ਼ਿਕ ਸੀ, ਅਤੇ ਲੜਕੀ ਨੂੰ ਵੀ ਸਤਸੰਗਤ ਹੋਣ ਲੱਗ ਪਈ। ਉਹ ਕਹਿੰਦੇ ਵੀ ਮੈਂ ਤਾਂ ਵਿਸ਼ਨੂੰ ਨੂੰ ਪਤੀ ਬਣਾ ਕੇ ਉਸਦੇ ਨਾਲ ਹੀ ਆਪਣੇ ਵਿਆਹ ਕਰਨਾ ਹੈ। ਅਤੇ ਕੋਈ ਭੇਖੀ ਆਦਮੀ ਸੀ, ਉਹਦਾ ਰੂਪ ਰੰਗ ਵੀ ਉਹੋ ਜਿਹਾ ਸੀ, ਚੰਗਾ ਮੂਰਤੀਆਂ ਮਾਰਤੀਆਂ ਵੀ ਘੜ ਲੈਂਦਾ ਸੀ, ਅਤੇ ਉਹਨੂੰ ਉਹੋ ਜਿਹਾ ਰੂਪ ਬਣਾ ਕੇ ਬਨੌਟੀ ਜਾ ਅਤੇ ਉੱਥੇ ਜਾ ਕੇ ਉਹਨੂੰ ਕਹਿਤਾ ਵੀ ਮੈਂ ਹੀ ਵਿਸ਼ਨੂੰ ਹਾਂ, ਮੈਂ ਹੀ ਵਿਸ਼ਨੂੰ ਭਗਵਾਨ ਹੈ। ਅਤੇ ਰਾਜੇ ਨੇ ਕਿਹਾ ਵੀ ਹੁਣ ਮੇਰੀ ਲੜਕੀ ਦਾ ਪਤੀ ਤਾਂ ਵਿਸ਼ਨੂੰ ਭਗਵਾਨ ਹੋ ਗਿਆ, ਹੁਣ ਫੌਜਾਂ ਰੱਖਣ ਦੀ ਕੀ ਲੋੜ ਹੈ, ਸਾਰੀਆਂ ਫੌਜਾਂ ਛੱਡ ਦਿਓ, ਹੋਰ ਕੋਈ ਲੋੜ ਨਹੀਂ ਹੈ। ਅਸੀਂ ਉਹ ਦੂਜੇ ਜਿਹੜਾ ਇਹਦਾ ਦੂਸਰਾ ਰਾਜ ਸੀ ਉਹਨੂੰ ਇਹ ਹੋਇਆ ਵੀ ਇਹਨਾਂ ਫੌਜਾਂ ਛੱਡ ਦਿੱਤੀਆਂ ਵੀ ਇਹਦੇ ਉੱਤੇ ਹਮਲਾ ਕਰ ਦਿਓ, ਉਹਨਾਂ ਨੇ ਤੇ ਹਮਲਾ ਕਰ ਦਿੱਤਾ। ਅਤੇ ਇਹ ਕੋਈ ਕਿਸੇ ਨੂੰ ਨਾ ਰੋਕਿਆ, ਨਾ ਫੌਜਾਂ ਅੱਗੇ ਰੁਕਣਾ ਕਿਨ ਸੀ। ਅਤੇ ਉਸ ਵੇਲੇ ਫਿਰ ਕਹਿੰਦੇ ਵੀ ਆਪੇ ਵਿਸ਼ਨੂੰ ਭਗਵਾਨ ਮੇਰਾ ਪਤੀ ਹੈ, ਉਹਦੀ ਕੋਈ ਤਾਕਤ ਥੋੜ੍ਹੀ ਹੈ, ਬਹੁਤ ਤਾਕਤ ਹੈ, ਆਪੇ ਰੋਕੂਗਾ ਉਹ। ਅਤੇ ਜਿਸ ਵੇਲੇ ਇਹ ਨੇੜੇ ਆ ਗਿਆ ਅਤੇ ਇਹਨੇ ਸੋਚਿਆ ਵੀ ਮੇਰਾ ਪਾਚ ਤਾਂ ਉਗੁਰਨ ਆਇਆ ਹੁਣ, ਇਹ ਭੇਖਤਾਰੀ ਦਾ ਜਿਹੜਾ ਪਤੀ ਬਣਿਆ ਸੀ, ਪਹਿਲਾਂ ਇਹਨੇ ਚਾਰ ਪੂਜਾ ਬਣਾ ਲਈਆਂ ਆਪਣੀ ਬਨੌਟੀ ਜਿਹੀਆਂ, ਜਦੋਂ ਫਿਰ ਵਿਆਹ ਕੀਤਾ ਇਹ ਕਹਿੰਦੀ ਤੂੰ ਭੇ ਚਾਰ ਪੂਜਾਂ ਤੇਰੀਆਂ ਹੁੰਦੀਆਂ, ਉਹ ਕਹਿੰਦਾ ਵੀ ਚਾਰ ਪੂਜਾਂ ਤਾਂ ਮੈਂ ਉੱਥੇ ਰੱਖਦਾ ਹੁੰਦਾ, ਹੁਣ ਤੇਰੇ ਨਾਲ मेरा संबंध हो गया, इस करके दो भुजाई इतने ठीक है। फिर फाही लैके मरन लगा भी मेरा पाज उगड़ जाऊगा। तो उस वेले फिर परमेश्वर ने कहा भी एक तो यदी भवान पेखतारी बनया सी, पर इन्हों का तो निश्चय हो गया ना, राजे का हो गया, लड़की का निश्चय हो गया, इन्हें दी भगती तो पूरी है। जे मैं ना करा तो ये राजा भी दुश्मन इन्हों तो इन्हों अधीन कर लूगा। चलो ये तो गल हैगी, मरदा तो मरदा ही सही। उस वेले फिर भगवान ने अपने प्रगट हो के अपन फौजा लै के देवी देवत्यान तो इन दुश्मन भजा दिता। सदना कहना महाराज वो भी तुम सहायता कर दी, चल जे मेरे कर्मी ने जे जे तो कृपा करो। निर्भकन्या के कारण एक भया पेखतारी कमर अथी स्वार्थी बाकी पैत सवारी। कहता वो तेरे च गुण नहीं है जेड़े होने चाहिए। तब गुण कहाँ जगत बुरा जो कर्म ना नासे, तेरे कर्म ही यही जे कोई नहीं तेन अपने कंध चिणिया जा तो चिणिया जा भाणा मन। तब गुण कहाँ जग सिंह सरन कट जाइए। कहते जी तुम तो शेर वागू हो, शेर का दुष्टान देकर जो कोई शेर की शरण पै जाए उन्होंने कोई गिदड़ बिले होर थोड़ा मार सकते है। मैं थोड़ी शरण के बच्चे पाया जो कर्म ना नस है, फिर लौड़ की है थोड़ी शरण की। वो कहता तेरे कर्म ही ऐसे है, हाले कुछ ये होमें की कनी होगी। सिंह सरन कर जाए जो जम्बू ग्रासे अखीर ते उन्हें कहा भी करो सहायता। कहना तेन हाले भी भगती का कुछ थोड़ा जा सूखम है, यह चीज़ है वह कर। वो कहना मैं ना ही कुछ हाँ नहीं कुछ आहे नमुगा ना, मैं हूँ स्थूल शरीर ये मेरा है तेरा ही है, मैं ना ही कुछ हाँ नहीं तो मैं सूखम शरीर भी ये मेरी मैं नहीं। तो कारण शरीर के ज्ञान के की होनी है, अवसर लज्जा राख लो सदना जन थोड़ा। उस वेले दीवार जी फट गई तो सदना साहब जेड़े इतों निकले। ये है वाहिगुरू परमेश्वर की शरण। अपने कर्तव्य कर्म कमावने दोष न कहूँ जो परमेश्वर ते भुलिया। वाहिगुरू परमेश्वर तो जो असं भुल जाने उदों विछोड़ा भी हो जाता है, क्योंकि नाम ने जोड़ना संबंध टुट गया। तो वाहिगुरू परमेश्वर दे विच जिमें जिमें सुरत लीन होगी उसकी होमें दूर ही दूर होनी है। कोई शब्द के प्रताप नाल कहो, नाम के प्रताप के नाल कहो, गुरबाणी के प्रताप के नाल कहो। इस दे विच श्रेष्ठ कर्म सहायता होंगे ने जिहड़ी गुरु महाराज ने गुरु घर दे विच सेवा रखी हुई है। इस करके माड़े काम नहीं करने चाहिए, उन्हां दा फल आपनूं आप भुगतना पऊगा। जिस तरह भी अपने घर दे विच धर्म के अनुसार पति सती रूप हन, ये पति नूं पत्नी पत्नी नूं पति, उह तों बिना जिहड़ा दूसरे थान दे विच भटकूगा वाशना दे नाल तां इंद्र वर्गें दा नहीं छुटकारा होया। संसार दान दे फिर उन्होंने रोना पिया, संसार दान दे अंदर रोया। वो गौतम तपा अहिल्या स्त्री तिस देख इंद्र लोभ आया, सहज शरीर चिहन पग हुए ता मन पछुताया। जदों असी वाहिगुरु नूं छड के ना उत्थे एक पंक्ति अगे बहुत अर्थां वाली गंभीर है, कोई जान न भुले पाए सो भूलें जिसे आप भुलावे बूझें जिसे बुझाए। ये तो परमेश्वर भी वो तो आऊगा ना। जदों असी नाम नूं छड़ दिंदे हैं ते उहदे नाल नाम ने जोड़ना है तो फिर माया जिहड़ी है वह भरम पाउंदी है। इस करके वाहिगुरु परमेश्वर का नाम उसके नाल गुण उसके नाल बेनती है। गुरु दसवें पातशाह कागज दीप सबरा करके अर सार समुद्रन की मस कह हूँ, काट बनास्पति सिगरी लिखवे हूँ के लेखन लिखवू के लेखन काज बनाए हूँ। सारस्वती वक्ता करके जो कोट गणेश के हाथ लिखाए हूँ, एक काल कृपान बिना बिनती प्रवतोय नकिन हूँ नैक रिजय नाल बेनती है। ਵੀ ਮਹਾਰਾਜ ਕਿਰਪਾ ਕਰੋ, ਤੁਹਾਡੀ ਕਿਰਪਾ ਦੇ ਨਾਲ ਹੀ ਹੋ ਰਿਹਾ ਹੈ, ਇਹ ਸਰੀਰ ਮਿਲਿਆ ਤੁਹਾਡੀ ਕਿਰਪਾ ਦੇ ਨਾਲ ਹੀ, ਤੁਹਾਡੀ ਕਿਰਪਾ ਦੇ ਨਾਲ ਹੀ ਤੁਹਾਡਾ ਹੀ ਨਾਮ ਹੈ, ਅਤੇ ਤੁਹਾਡੀ ਪ੍ਰੇਰਨਾ ਦੇ ਨਾਲ ਹੀ ਕਿਰਪਾ ਦੇ ਨਾਲ ਅਸੀਂ ਤਾਂ ਹਮੇਸ਼ਾ ਹਉਮੈ ਦੇ ਨਾਲ ਭਰੇ ਪਰਮੇਸ਼ੁਰ ਤੇ ਭੁੱਲਿਆ। ਜਦੋਂ ਭੁੱਲ ਗਏ ਫਿਰ ਇਹ ਮਾਇਆ ਜਿੱਤ ਹਰ ਵਿਸਰੇ, ਫਿਰ ਮਾਇਆ ਲੱਗ ਗਈ, ਹੁਣ ਭੁਲਾ ਦਿੱਤਾ, ਮੋਹ ਉਪਜੇ, ਫਿਰ ਪਦਾਰਥਾਂ ਦੇ ਵਿੱਚ ਮੋਹ ਹੋ ਗਿਆ, ਭਾਓ ਦੂਜਾ ਲਾਇਆ, ਫਿਰ ਦੂਜੇ ਪਾਸੇ ਚੜ ਗਿਆ ਸੰਗਤ ਦੇ ਅੱਡੇ 'ਤੇ, ਅਤੇ ਫਿਰ ਸਾਰੇ ਕਾਮ ਕ੍ਰੋਧ ਲੋ ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ, ਕਾਮ ਦੇ ਵਸ ਵੀ ਹੋ ਗਿਆ, ਲੋਭ ਦੇ ਵਸ ਵੀ ਹੋ ਗਿਆ, ਅਤੇ ਫਿਰ ਰੋਗ ਹੀ ਰੋਗ ਹੋਣੇ, ਦੁੱਖ ਹੀ ਦੁੱਖ ਹੋਣੇ, ਵਿਆਪਨ ਸਭੇ ਰੋਗ, ਸਾਰੇ ਦੁੱਖ ਜਿਹੜੇ ਨੇ ਉਹ ਆ ਕੇ ਸਾਨੂੰ ਚਿੰਬੜ ਜਾਂਦੇ ਆ, ਲੱਗ ਜਾਂਦੇ ਆ।
ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ,
ਸਨਮੁਖ ਤੇ ਮਨਮੁਖ, ਮਨਮੁਖ ਹੋ ਜਾ ਆਪਣੀ ਮਨ ਦੀ ਮਰਜ਼ੀ ਕਰੇ, ਸਨਮੁਖ ਹੁੰਦਾ ਜਿਹੜੇ ਗੁਰੂ ਕੀ ਸਿੱਖਿਆ ਦੇ ਅਨੁਸਾਰ ਹਉਮੈ ਤੋਂ ਰਹਿਤ ਹੋ ਕੇ ਚੱਲੇ। ਸਾਡੇ ਅੰਦਰ ਹਉਮੈ ਤਾਂ ਹਰ ਵੇਲੇ ਬੜੀ ਰਹਿੰਦੀ ਹੈ, ਪਰ ਹੌਲੀ ਹੌਲੀ ਦੂਰ ਹੋਊਗੀ ਸੰਗਤ ਕਰਦਿਆਂ ਹੋਇਆਂ ਅਤੇ ਉਹਨਾਂ ਸਿੱਖਿਆਂ ਦੇ ਉੱਤੇ ਚੱਲਦਿਆਂ ਹੋਇਆਂ। ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਵੇਰ, ਬੇਮੁਖ ਹੋਏ ਰਾਮ ਤੇ, ਜਦੋਂ ਉਹਦੀ ਸਿੱਖਿਆ ਨਹੀਂ ਮੰਨੇਗਾ, ਬੇਮੁੱਖ ਹੋਣਾ ਵੀ ਉਹਦਾ ਹੁਕਮ ਨਹੀਂ ਮੰਨਣਾ, ਉਹਦੀ ਸਿੱਖਿਆ ਨਹੀਂ ਮੰਨਣੀ, ਉਲਟਾ ਚੱਲਣਾ, ਮੁੱਖ ਹੋ ਜਾਣਾ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਉਹਦਾ ਫਲ ਕੀ ਹੋਊਗਾ? ਫਿਰ 84 ਲੱਖ ਜੋਨ ਦੇ ਵਿੱਚ ਭਰਮਣਾ ਪਊਗਾ ਪਰਮੇਸ਼ੁਰ ਤੋਂ ਵਿਛੜ ਕੇ, ਫਿਰ ਜਨਮਾਂ ਜਨਮਾਂ ਦੇ ਵਿੱਚ ਜਿੰਨੇ ਜਨਮ ਹੈ ਉਹਨਾਂ ਦੇ ਵਿੱਚ ਵਿਯੋਗ ਵਿਛੋੜਾ ਹੀ ਬਣਿਆ ਰਹੂਗਾ। ਇਸ ਕਰਕੇ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਗਾਇਆ, ਜਬ ਲਗ ਵਿਗਲ ਪਏ ਨਹੀਂ ਬਾਣੀ, ਭੱਜ ਲੇ ਰੇ ਮਨ ਸਾਰੰਗ ਪਾਣੀ। ਚਲੋ ਜੀ ਇਹ ਖਾਣ ਪੀਣ ਦਾ ਵਿਹਲਾ ਹੈ, ਜਵਾਨ ਅਵਸਥਾ ਹੈ, ਕਈਆਂ ਦਾ ਇਹ ਮੂਰਖ ਅੰਧ ਗਿਆਨ, ਉਹਨਾਂ ਦਾ ਅੰਨਾ ਗਿਆਨ ਹੈ, ਖਾ ਪੀ ਲਓ, ਬੁੱਢੇ ਹੋਇਆ ਕਿੱਥੇ ਖਾ ਪੀਤੇ ਜਾਣਾ, ਉਸ ਵੇਲੇ ਭਜਨ ਕਰ ਲਾਂਗੇ, ਆਵੇ ਅੰਤ ਨਾ ਭਜਿਆ ਜਾਏ। ਮਾੜਾ ਜਿਹਾ ਦੁੱਖ ਆ ਜਾਏ ਉਸ ਵੇਲੇ ਹੀ ਫਰਕ ਪੈ ਜਾਂਦਾ, ਸਿਮਰਨ 'ਚ ਕੋਈ ਗੁਰਮੁਖ ਹੋਊਗਾ ਜਿਹਨੂੰ ਆਨੰਦ ਬਣਿਆ ਰਹੇ ਜਾਂ ਹੋਰ ਹੋਵੇ, ਨਹੀਂ ਤਾਂ ਸਾਧਕ ਅਵਸਥਾ ਦੇ ਵਿੱਚ ਕਿੱਥੇ, ਉਸ ਵੇਲੇ ਹੀ ਉਹ ਜਿਹਦਾ ਜ਼ਿਆਦਾ ਦੁੱਖ ਹੋਵੇ ਤਾਂ ਉਹੀ ਪੁੱਟ ਜਾਂਦਾ, ਬਾਣੀ ਨਹੀਂ ਪੜ੍ਹੀ ਜਾਂਦੀ ਉਹ ਜਿਹਾ ਆਨੰਦ ਨਹੀਂ ਆਉਂਦਾ। ਇਸ ਕਰਕੇ ਉਹ ਨਹੀਂ ਕੰਮ ਦੇਣਾ ਹੁਣ ਉਸ ਵੇਲੇ ਦੇ, ਪਰਮੇਸ਼ੁਰ ਤੇ ਭੁੱਲਿਆ ਵੀ ਆਪਣੇ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਜਨਮਾਂ ਜਨਮਾਂ ਦੇ ਵਿੱਚ ਫਿਰ ਜੂਨਾਂ ਜੂਨਾਂ ਦੇ ਵਿੱਚ ਪਵੇਗਾ ਅਤੇ ਪਰਮੇਸ਼ੁਰ ਵੱਲੋਂ ਤੇਰਾ ਵਿਯੋਗ ਵਿਛੋੜਾ ਹੀ ਬਣਿਆ ਰਹਿਣਾ, ਫਿਰ ਨਹੀਂ ਉਹਨਾਂ ਜੂਨਾਂ ਦੇ ਵਿੱਚ ਮੇਲ ਹੋ ਸਕਦਾ।
ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ,
ਅਤੇ ਖਿਨ ਮੈਂ ਕੌੜੇ ਹੋਏ ਗਏ, ਇੱਕ ਖਿਨ ਦੇ ਵਿੱਚ ਹੀ ਜਦੋਂ ਅੰਤ ਦਾ ਸਮਾਂ ਆਇਆ, ਫਿਰ ਇੱਕ ਛਿਨ ਉਹ ਵੀ ਹੈ ਨਾ, ਅਤੇ ਜਾਂ ਕੋਈ ਐਸਾ ਦੁੱਖ ਆ ਬਣਿਆ, ਕਿਸੇ ਦੀ ਰੀੜ੍ਹ ਦੀ ਹੱਡੀ ਟੁੱਟ ਗਈ, ਲੱਤਾਂ ਟੁੱਟੀਆਂ ਪਈਆਂ, ਹਸਪਤਾਲਾਂ 'ਚ ਜਾ ਕੇ ਦੇਖੋ, ਕਿਸੇ ਨੂੰ ਤਪਦਿਕ ਹੀ ਹੋ ਗਿਆ, ਕਿਸੇ ਨੂੰ ਹੋਰ ਰੋਗ ਹੀ ਹੋ ਗਏ, ਕਿ ਹੁਣ ਨਹੀਂ ਤੂੰ ਹਾਲਟ ਹੈ, ਤੈਨੂੰ ਹੁਣ ਨਹੀਂ ਤੂੰ ਨਸ਼ੇ ਵਰਤ ਸਕਦਾ, ਫਿਰ ਤੂੰ ਅੱਗੇ ਚੱਲ। ਕਿਨਵੇਂ ਕੌੜੇ ਹੋ ਗਏ ਉਸ ਵੇਲੇ, ਇੱਕ ਇੱਕ ਛਿਨ ਦੇ ਵਿੱਚ ਜਿਹੜਾ ਪਹਿਲਾਂ ਆਨੰਦ ਮਾਣਦਾ ਸੀ ਨਾ, ਉਹਨਾਂ ਪਦਾਰਥਾਂ ਦੇ ਸੁੱਖ ਮਾਣਦਾ ਸੀ, ਉਹ ਕੌੜੇ ਦੁਖਦਾਈ ਹੋ ਗਏ, ਉਹ ਜ਼ਹਿਰੀਲੇ ਬਣ ਗਏ। ਇਹ ਠੀਕ ਹੈ, ਕਈ ਚੀਜ਼ਾਂ ਐਸੀਆਂ ਉੱਤੋਂ ਮਿੱਠੀਆਂ ਅਤੇ ਜ਼ਹਿਰੀਲੀਆਂ ਨੇ, ਜਿਹੜੇ ਵਿਸ਼ੇ ਨੇ ਇਹ ਉੱਤੋਂ ਮਿੱਠੇ ਨੇ ਅਤੇ ਵਿੱਚੋਂ ਜ਼ਹਿਰੀਲੇ ਨੇ, ਵਿੱਚੋਂ ਆਦਮੀ ਨੂੰ ਮਾਰਦੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ ਜਿਹੜੇ ਇਹ ਵਿਸ਼ੇ ਨੇ, ਇਹਨਾਂ ਦੇ ਵਿੱਚ ਮਨ ਅਧੀਨ ਹੋਇਆ। ਹਾਂਜੀ, ਪਰਮੇਸ਼ੁਰ
ਵਿੱਚ ਨਾ ਕੋਈ ਕਰ ਸਕਾ ਕਿਸ ਥਾਂ ਹੋਵੇ ਰੋਜ,
ਉਸ ਵੇਲੇ ਵਿੱਚ ਇਹ ਚੱਚੇ ਨੂੰ ਔਂਕੜ ਹੈ, ਇੱਥੇ ਜਿੱਥੇ ਔਂਕੜ ਦਾ ਅਰਥ ਉੱਥੇ ਸਪੈਸ਼ਲ ਇਹ ਆਪਣੇ ਵਾਚਕ ਹੋਊਗਾ, ਕਿਸੇ ਵਿਸ਼ੇਸ਼ਣ ਰੂਪ ਦਾ, ਨਾਮ ਵਿਸ਼ੇਸ਼ਣ ਦਾ ਜਾਂ ਦੂਸਰੇ ਦਾ ਨਾਮ ਦਾ, ਇਸ ਕਰਕੇ ਇਹ ਵਿਚੋਲਗੀ ਦਾ ਅਰਥ ਹੈ, ਜਿੱਥੇ ਵਿੱਚ ਹੋਊਗਾ ਉੱਥੇ ਆਮ ਸਧਾਰਨ ਉਹ ਅਧਿਕਰਨ ਕਾਰਕ ਹੈ। ਵਿੱਚ ਨਾ ਕੋਈ ਕਰ ਸਕੇ, ਉਸ ਵੇਲੇ ਕੋਈ ਵਿੱਚ ਹੁੰਦਾ ਵਿਚੋਲਾ, ਜਿਵੇਂ ਉਹ ਦੋਹਾਂ ਦਾ ਮੇਲ ਕਰਾ ਦਿੰਦਾ ਹੈ। ਉਸ ਵੇਲੇ ਕੋਈ ਵੀ ਐਸੀ ਤੇਰੀ ਸਹਾਇਤਾ ਕਰਨ ਦੀ ਵਿਚੋਲਗੀ ਨਹੀਂ ਕਰ ਸਕੂਗਾ, ਜਾਂ ਵਾਹਿਗੁਰੂ ਨਾਲ ਜਾਂ ਚੰਗੇ ਪਾਸੇ ਵੀ ਹੁਣ ਲਾ ਦਿਆਂ ਇਹਨੂੰ ਵਿੱਚ ਨਾ ਕੋਈ ਕਰ ਸਕੇ। ਕਿਸੇ ਰੋਵੈ ਰੋਸ਼, ਤੇਰਾ ਕੋਈ ਕਰਮ ਵੀ ਵਿਚੋਲਗੀ ਨਹੀਂ ਕਰ ਸਕੂਗਾ, ਉਸ ਵੇਲੇ ਤੇਰੀ ਸਹਾਇਤਾ ਨਹੀਂ ਕਰਨੀ ਹੈ। ਕਿਸੇ ਰੋਵੈ ਰੋਜ਼, ਰੋਜ਼ ਨਾਮ ਰੋਣ ਦਾ ਹੈ, ਫਿਰ ਰੋਣੇ ਕਿਹਦੇ ਕੋਲ ਰੋਏਗਾ, ਜਾਂ ਰੋਜ਼ ਰੋਜ਼ ਦਾ ਵੀ ਹੁੰਦਾ ਰੋਜ਼ ਰੋਜ਼ ਫਿਰ ਰੋਈ ਜਾਈ ਅਤੇ ਉਹਨਾਂ ਦਾ ਕੋਈ ਤੈਨੂੰ ਫਾਇਦਾ ਨਹੀਂ ਹੋਣਾ, ਉਹ ਤੈਨੂੰ ਹੀ ਫਲ ਜਿਹੜੇ ਨੇ ਉਹ ਭੋਗਣੇ ਪੈਣਗੇ।
ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ,
ਕੀਤਾ ਕਿਛੂ ਨਾ ਹੋਵੇ। ਹੁਣ ਕੋਈ ਵੀ ਉਸ ਵੇਲੇ ਵੀ ਪੁੰਨ ਦਾਨ ਕੋਈ ਕਰੇ, ਜੀ ਗਊਆਂ ਦਾਨ ਕਰ ਦਿਓ, ਮੈਂ ਬੜਾ ਔਖਾ ਹਾਂ, ਪ੍ਰਾਣ ਨਹੀਂ ਨਿਕਲਦੇ, ਹੋਰ ਕੋਈ ਦਾਨ ਪੁੰਨ ਕਰ ਲਓ, ਕਹਿੰਦੇ ਉਸ ਵੇਲੇ ਦਾ ਕੀਤਾ ਕਿਛੂ ਨਾ ਹੋਵੇ। ਉਸ ਵੇਲੇ ਦਾ ਕਿਸੇ ਦਾ ਕੰਮ ਕੀਤਾ ਹੋਇਆ ਉਹ ਕੁਛ ਵੀ ਸਹਾਇਤਾ ਕਰਨ ਵਾਲਾ ਨਹੀਂ ਬਣੂਗਾ। ਲਿਖਿਆ ਤੁਰ ਸੰਜੋ, ਕਿਉਂ ਜਿਹੜੇ ਪਹਿਲੇ ਤੇਰੇ ਇੰਨੇ ਪਾਪ ਰੂਪ ਕਰਮ ਕੀਤੇ ਹੋਏ ਹੈ ਉਹ ਧੁਰੋਂ ਹੀ ਵਾਹਿਗੁਰੂ ਪਰਮੇਸ਼ਰ ਤਾਂ ਸਭ ਥਾਂ ਹੀ ਹੈ, ਉਹਦੇ ਐਸੇ ਬਣਾਏ ਹੋਏ ਨੇ ਸਮਨਾ ਲਿਖਿਆ ਗੂੜੀ ਕਲਾਮ, ਉਹਦੀ ਕਲਮ ਐਸੀ ਹੁਕਮ ਰੂਪੀ ਚੱਲ ਰਹੀ ਹੈ, ਆਪਣੇ ਆਪ ਰਿਕਾਰਡ ਹੋ ਰਹੇ ਨੇ ਮਿੰਟ ਮਿੰਟ ਸੈਕਿੰਡ ਦੇ ਵਿੱਚ ਮਨ ਦੇ ਅੰਦਰ ਹਿਰਦੇ ਦੇ ਅੰਦਰ ਕਿਵੇਂ ਰਿਕਾਰਡ ਹੋ ਰਹੇ ਨੇ। ਅੱਜ ਕੰਮ ਕੀਤਾ ਸਵੇਰੇ ਸ਼ਾਮ ਨੂੰ ਯਾਦ ਕਰ ਲਓ ਕਿ ਹਾਂ ਕੀਤਾ ਸੀ, ਮਹੀਨਾ ਹੋਇਆ ਕੰਮ ਕੀਤਾ ਸੀ, ਉਹ ਕਿਵੇਂ ਯਾਦ ਰਹਿੰਦਾ ਹੈ, ਉਹਦੇ ਸੰਸਕਾਰ ਨੇ, ਗਿਆਨ ਤੋਂ ਬਾਅਦ ਸੰਸਕਾਰ ਹੁੰਦੇ ਨੇ, ਉਹ ਸੰਸਕਾਰ ਫਿਰ ਮਾੜੇ ਚੰਗੇ ਜੈਸਾ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ ਕਰਮਾਂ ਦੀ ਗਤੀ ਨੂੰ ਉਹ ਜਾਣਦਾ ਹੈ ਅਤੇ ਉਹੀ ਮੇਟ ਸਕਦਾ ਹੈ, ਕਿਉਂਕਿ ਉਸਨੇ ਸਾਧ ਸੰਗਤ ਕਿਰਪਾ ਕਰਕੇ ਬਣਾਈ ਹੈ। ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ, ਜਿਹੜਾ ਉਸਨੇ ਧੁਰੋਂ ਹੀ ਵਾਹਿਗੁਰੂ ਪਰਮੇਸ਼ਰ ਨੇ ਉਹ ਲੇਖ ਲਿਖ ਦਿੱਤਾ ਵੀ ਇਸ ਦਾ ਫਲ ਜਿਹੜਾ ਹੈ ਇਹਨ ਭੋਗਣਾ ਹੀ ਭੋਗਣਾ ਹੈ, ਜੈਸੇ ਐਸੇ ਪਾਪ ਰੂਪ ਕਰਮ ਜਿਹੜੇ ਨੇ ਕੀਤੇ ਹੋਏ, ਕਿਸੇ ਨੂੰ ਮਾਰਨਾ ਉੱਥੇ ਫਿਰ ਨਹੀਂ ਕੋਈ ਕਰ ਸਕਦਾ। ਜੈਸੇ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਚੰਦੂ ਬਣਿਆ, ਹੁਣ ਮਹਾਂ ਕਹਿੰਦਾ ਮੈਂ ਐਸਾ ਹੋਊਂਗਾ, ਅਖੇ ਕੁੱਤਾ ਬਣ ਕੇ ਇਹ ਕੁੱਤੇ ਵਾਂਗੂ ਤੇਰੇ ਡੰਡੇ ਪੈਣਗੇ। ਜਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਕੜਿਆ ਫਿਰ ਉੱਥੇ ਕੋਈ ਕਰ ਸਕਦਾ ਸੀ, ਨਾ ਜਹਾਂਗੀਰ ਨੇ ਸਹਾਇਤਾ ਕੀਤੀ ਨਾ ਹੋਰ ਕਿਸੇ ਨੇ, ਜਹਾਂਗੀਰ ਤੇ ਆਪ ਆਉਂਦਾ ਸੀ, ਉਹ ਆਪ ਮਰਦਾ ਸੀ, ਉਹਨੂੰ ਪਤਾ ਲੱਗੇ ਵੀ ਸਰਵ ਕਲਾ ਸਮਰੱਥ, ਉਹ ਉਸ ਵੇਲੇ ਫਿਰ ਉਹੀ ਫਲ ਜਿਹੜਾ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ, ਤੁਰੂ ਵਾਹਿਗੁਰੂ ਪਰਮੇਸ਼ਰ ਨੇ ਜਿਹੜਾ ਵੀ ਇਹਦਾ ਫਲ ਤੂੰ ਇਵੇਂ ਹੀ ਭੋਗੇਗਾ।
ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ,
ਹਾਂ ਕੋਈ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ, ਵੀ ਹੁਣ ਇਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਭੇਦ ਹੋਵਾਂਗੇ, ਉੱਥੇ ਕਰਮਾਂ ਦੀ ਸਮਾਪਤੀ ਹੋਵੇਗੀ, ਉੱਥੇ ਜੀਵ ਭਾਵ ਦੀ ਸਮਾਪਤੀ ਹੋਵੇਗੀ, ਕਿਉਂਕਿ ਹਉਮੈ ਦੂਰ ਹੋ ਕੇ ਉੱਥੇ ਫਿਰ ਵਾਹਿਗੁਰੂ ਹੀ ਹੈ। ਜੇ ਹਉਮੈ ਕਰੀ ਤਾਂ ਤੂੰ ਨਾ ਹੀ ਤੂੰ ਹੋਵੇ ਹੋ ਨਾ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ, ਅਨਲ ਅਗਮ ਜੈਸੇ ਲਹਿਰ ਮੈਂ ਉਦ, ਇਹ ਅੱਗੇ ਗਿਆਨਵਾਨਾਂ ਦੀ ਅਵਸਥਾ ਹੈ, ਗਿਆਨ ਰੂਪੀ ਪ੍ਰਕਰਨ ਚੱਲ ਗਏ। ਵੱਡ ਭਾਗੀ ਮੇਰਾ ਪ੍ਰਭ ਮਿਲੇ ਅਤੇ ਉੱਥੋਂ ਅਰਥ ਗ੍ਰਹਿਣ ਕਰਨੇ ਪੈਣਗੇ ਵੀ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ, ਵੱਡੇ ਕੀ ਚੰਗੇ ਉੱਤਮ ਕਰਮ, ਜਿਹੜਾ ਚੰਗੇ ਕਰਮ ਕਰੇ ਇਹਦੇ ਵੱਡ ਭਾਗ ਨੇ, ਚੰਗੇ ਉੱਤਮ ਕਰਮ ਕਰੇ, ਚੰਗੇ ਉੱਤਮ ਕਰਮ ਕਰੇ, ਸਾਧ ਸੰਗਤ ਕਰੇ, ਵੱਡ ਭਾਗੀ ਫਿਰ ਗੁਰੂ ਦੀ ਸ਼ਰਨ ਲਵੇ ਅਤੇ ਫਿਰ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਕਮਾਵੇ ਅਤੇ ਉਹ ਸਭ ਤੋਂ ਹੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਦੱਸਿਆ ਵੀ ਹੈ, ਉਹ ਦਰਜੇ ਦੱਸੇ ਨੇ ਸਾਧੂਆਂ ਨੇ ਵੀ ਸੰਤਾਂ ਨੇ ਵੀ, ਠੀਕ ਹੈ ਭਾਗ ਚੰਗੇ ਹੁੰਦੇ ਨੇ ਕਰਮ ਦਾ ਨਾਮ ਹੈ। ਭਾਗ ਜਿਹੜਾ ਹੈ ਇਹ ਇਸ ਦਾ ਵਿਚਾਰ ਵੀ ਇੱਕ ਕਰਮ ਹੈ, ਇੱਕ ਧਰਮ ਅਧਰਮ ਹੈ, ਇੱਕ ਦ੍ਰਿਸ਼ਟ ਅਦ੍ਰਿਸ਼ਟ ਹੈ। ਜਿਹੜਾ ਕਰਮ ਹੈ ਇਹ ਉਦੋਂ ਹੀ ਨਹੀਂ ਆਪਣੇ ਦਿੰਦਾ, ਇਸਦਾ ਅੱਗੇ ਜਿਹੜੇ ਸੰਸਕਾਰ ਨੇ ਉਹਨਾਂ ਨੂੰ ਚੰਗਿਆਂ ਨੂੰ ਪਾਪ ਪੁੰਨ ਵੀ ਕਹਿੰਦੇ ਨੇ, ਉਹ ਉਹਨਾਂ ਨੂੰ ਅਦ੍ਰਿਸ਼ਟ ਕਿਉਂ ਦਿਸਦੇ ਨਹੀਂ ਹੈ ਕਿਸੇ ਦੇ ਮੱਥੇ ਥੋੜ੍ਹਾ ਲਿਖਿਆ, ਦ੍ਰਿਸ਼ਟ ਅਦ੍ਰਿਸ਼ਟ ਵੀ ਕਹਿੰਦੇ ਨੇ ਅਤੇ ਧਰਮ ਅਧਰਮ ਵੀ ਕਹਿੰਦੇ ਨੇ। ਉਹਨਾਂ ਸੰਸਕਾਰਾਂ ਦੇ ਇਹ ਵਿਦਵਾਨਾਂ ਦੇ ਵਿਚਾਰ ਹਨ, ਜਦੋਂ ਅੱਗੇ ਤੋਂ ਅੱਗੇ ਸ਼ੰਕਾ ਕਰਦੇ ਨੇ ਜਿਗਿਆਸੂ, ਫਿਰ ਉਹਨਾਂ ਦੇ ਉੱਤਰ ਉਹ ਇਸ ਪ੍ਰਕਾਰ ਵਿਚਾਰਾਂ ਦੇ ਨਾਲ ਜਿਹੜੀਆਂ ਚੱਲੀਆਂ ਹੁੰਦਾ ਹੈ ਉਹ ਦੇ ਦਿੰਦੇ ਹੈ। ਵੱਡ ਭਾਗੀ ਮੇਰਾ ਪ੍ਰਭ ਮਿਲਿਆ ਤਾਂ ਉਤਰਿਆ ਸਭ ਵਿਯੋਗ, ਜਦੋਂ ਪ੍ਰਭ ਮਿਲ ਗਿਆ ਅਤੇ ਵਿਛੋੜਾ ਦੂਰ ਹੋ ਗਿਆ ਅਤੇ ਸਾਰੇ ਜਿੰਨੇ ਵਿਛੋੜੇ ਜਨਮਾਂ ਜਨਮਾਂ ਦੇ ਪਏ ਇੱਕ ਨਹੀਂ ਹੋਇਆ, ਸਾਰੇ ਹੀ ਦੂਰ ਹੋ ਗਏ, ਫਿਰ ਕਦੇ ਨਹੀਂ ਉਹ ਫਿਰ ਨਹੀਂ ਕਦੇ ਵੀ ਵਿਛੜਦਾ। ਅਕਾਲ ਪੁਰਖ ਵਾਹਿਗੁਰੂ, ਕਈਆਂ ਦੇ ਵਿਚਾਰ ਹਨ, ਕਈਆਂ ਮੁਕਤੀਆਂ ਹਨ, ਉਹ ਇੰਦਰ ਲੋਕ ਸ਼ਿਵ ਲੋਕੇ ਜਾਏ, ਉਹ ਪੋਛੇ ਤਪ ਕਰ ਬਾਹਰ ਆਵੋ, ਜਿਹੜੀ ਅਭੇਦ ਮੁਕਤੀ ਹੈ ਗੁਰੂ ਕਰਦੀ, ਜਿਉਂ ਜਲ ਮੈਂ ਜਲਾਏ ਕਟਾਨਾ ਤਿਉਂ ਜੋਤੀ ਸੰਘ ਜੋਤ ਸਮਾਨਾ, ਉਸ ਦੇ ਵਿੱਚ ਫਿਰ ਕਦੇ ਵਿਛੋੜਾ ਨਹੀਂ ਹੈ। ਉਹ ਜਾਗਤ ਜੋਤ ਜਪੈ ਨਿਸ਼ਵਾਸਰ, ਉਹ ਜਿਵੇਂ ਸਤਿਗੁਰੂ ਸਾਹਿਬ ਜੀ ਦਾ ਪੂਰਨ ਜੋਤ ਜਗ੍ਹਾ ਘੱਟ ਮੈਂ, ਤਾਂ ਉਹ ਖਾਲਸ ਚਾਹੇ ਨਿਖਾਲਸ ਜਾਣੇ, ਉਦੋਂ ਸਮਝ ਲਓ ਸ਼ੁੱਧ ਸਾਕਸ਼ੀ ਸਰੂਪ ਹੈ। ਜਿਹੜਾ ਸ਼ੁੱਧ ਸਾਕਸ਼ੀ ਸਰੂਪ ਹੈ ਨਿਖਾਲਸ, ਵਿਸ਼ੇਸ਼ ਕਰਕੇ ਉਹ ਪਰਮਾਤਮਾ ਸਾਕਸ਼ੀ ਰੂਪ ਹੈ, ਇੱਕ ਰੂਪ ਹੈ। ਹਾਂਜੀ,
ਨਾਨਕ ਕਾ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ।
ਹੁਣ ਬੇਨਤੀ ਕਰਨੀਆਂ ਪਰ ਮਹਾਰਾਜ, ਅਸੀਂ ਤਾਂ ਜਨਮਾਂ ਜਨਮਾਂ ਦੇ ਇਹ ਜਨਮ ਮਰਨ ਦੇ ਬੰਦੀ ਖਾਨੇ ਵਿੱਚ ਪਏ ਹਾਂ, ਕੈਦ ਵਿੱਚ ਪਏ ਹੋਏ ਹਾਂ, ਅਤੇ ਇਹ ਪਾਪ ਪੁੰਨ ਦੇ ਬੰਦੀ ਖਾਨੇ, ਕਦੇ ਪਾਪ ਕਰ ਲਿਆ ਕਦੇ ਪੁੰਨ ਕਰ ਲਿਆ, ਇਹਦੇ ਵਿੱਚ 84 ਲੱਖ ਜੂਨ ਦੇ ਬੰਦੀ ਖਾਨੇ ਦੇ ਵਿੱਚ ਪਏ ਹੀ ਪਏ ਆ। ਨਾਨਕ ਕਉ ਪ੍ਰਭ ਰਾਖ ਲੇ, ਸਤਿਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਛਾਪ ਦੇ ਨਾਲ ਫਰਮਾਉਂਦੇ, ਗੁਰਤਾ ਗੁਰੀ ਦੇ ਮਾਲਕ, ਨਾਨਕ ਕਉ ਪ੍ਰਭ ਰਾਖ ਲੇ, ਇਹ ਵਾਹਿਗੁਰੂ ਪਰਮੇਸ਼ੁਰ ਨਾਲ ਬੇਨਤੀਆਂ ਕਰੇ। ਇਹ ਕਾਲ ਕਿਰਪਾਨ ਬਿੰਦਾ ਬਿੰਤੀ ਨਾਲ ਬੇਨਤੀਆਂ ਵੀ ਕਰਨੀਆਂ ਹੈ। ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ, ਮੇਰੇ ਸਾਹਿਬ ਬੰਦੀ ਮੋਚ। ਆਪ ਮਹਾਰਾਜ ਬੰਦੀ ਖਾਨੇ ਤੋਂ ਛੁਡਾਉਣ ਵਾਲੇ ਹੋ, ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਜਹਾਂਗੀਰ ਨੇ ਕਹਿਤਾ ਸੀ ਆ ਜਾਓ, ਅਤੇ ਉਹ ਮਹਾਰਾਜਾ ਨੇ ਪੱਲਾ ਪਕੜਿਆ ਅਤੇ ਉਹਨਾਂ ਨੂੰ ਕਹੇ ਇਹਨਾਂ ਨੂੰ ਜਿੰਨਾ ਚਿਰ ਨਹੀਂ ਛੱਡ ਦਿੱਤਾ ਉਹ ਛੁਡਾਏ। ਹੋਰ ਸਾਰੇ ਜੀਵਾਂ ਦੇ ਤਾਂ ਹੀ ਇਸ ਤਰ੍ਹਾਂ ਬਹੁਤ ਪ੍ਰਸੰਗ ਆਉਂਦੇ ਨੇ ਸਤਿਗੁਰਾਂ ਦੇ, ਆਪ ਜੋ ਬੰਦੀ ਖਾਨੇ ਦੇ ਵਿੱਚੋਂ ਛੁਡਾਉਣ ਵਾਲੇ ਹਨ। ਮੇਰੇ ਸਾਹਿਬ ਬੰਦੀ ਮੋਚ, ਅੰਗਤਾ ਦੀ ਇਹ ਵੀ ਬੰਦੀ ਖਾਨਾ, ਜਨਮ ਮਰਨ ਦੀ ਬੰਦੀ ਖਾਨਾ ਹੈ। ਚਲੋ,
ਕੱਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ।
ਕੱਤਕ ਦੇ ਮਹੀਨੇ ਦੁਆਰਾ ਕਹਿੰਦੇ ਸਭ ਦਾ ਸਾਧ ਸੰਗਤ ਭਾਈ ਮੂਲ ਹੈ, ਇਹ ਸਭ ਸਾਧਨਾ ਦਾ ਕਿ ਜਿਹੜਾ ਨਹੀਂ ਹੈ ਉਹ ਸੰਗਤ ਕਰੋ। ਤੁਸੀਂ ਕੱਤਕ ਹੋਵੇ ਸਾਧ ਸੰਗ, ਸਾਧ ਨਾਮ ਨਿਰਮਲ ਤਾ ਕੇ ਕਰੋ, ਸਾਧ ਉਹਨਾਂ ਦਾ ਨਾਮ ਹੈ, ਦੁੱਖ ਰੋਗ ਬਿਨਸੇ ਭੈ ਪਰਮ। ਭਗਤੀ ਤਾਂ ਉਹ ਸੁਰਨੀ ਸਾਹਿਬ ਸੁਖਾਲੀ ਹੈ, ਜਿਹਦੇ ਅਰਸਾਂ ਦੇ ਵਿੱਚ ਪੈ ਜਾਵਾਂਗੇ ਵੀ ਦੁੱਖ ਰੋਗ ਬਿਨਸੇ, ਦੁੱਖ ਵੀ ਰੋਗ ਵੀ, ਰੋਗਾਂ ਕਰਕੇ ਦੁੱਖ ਹੁੰਦੇ ਹੈ, ਦੁੱਖ ਰੋਗ ਅਤੇ ਜਨਮ ਮਰਨ ਦੇ ਦੁੱਖ, ਅਧਿਆਤਮ ਅਧੀ ਦੈਵ ਅਧੀ ਭੂਤ, ਇਹ ਅਤੇ ਇਹ ਸਾਰੇ ਇਹਨਾਂ ਦੇ ਵਿੱਚ ਰੋਗ ਅਤੇ ਇਹਨਾਂ ਦੇ ਦੁੱਖ ਹੈ ਸਰੀਰ ਕਰਕੇ। ਸਾਧ ਸੰਗ ਜਿਨ੍ਹਾਂ ਦੇ ਇਹ ਸਾਰੇ ਭੈ, ਸੱਤ ਪ੍ਰਕਾਰ ਦਾ ਭੈ ਹੈ, ਇਹ ਭੈ ਭੈ ਪ੍ਰਲੋਕ ਭੈ, ਜਨਮ ਵੇਦਨਾ ਜਾਤ ਅਨਰੱਖਿਆ ਗੁਪਤ ਭੈ ਅਕਸ ਮਾਤਰ ਸਾਧ, ਪਰਮ 5 ਪ੍ਰਕਾਰ ਦਾ ਹੈ, ਉਹਦੇ ਭੇਦ ਪਰਮ ਅੱਗੇ 5 ਪ੍ਰਕਾਰ ਦਾ ਹੈ। ਉਹਦੇ ਤਾਂ ਗ੍ਰੰਥ ਲਿਖੇ ਪਏ ਨੇ, ਬਹੁਤ ਸਮਾਂ ਹੋ ਗਿਆ, ਇਸ ਦੀ ਲੰਬੀ ਵਿਚਾਰ ਕੀ ਕਰਨੀ ਹੈ, ਇਹੀ ਹੈ ਅਕੀਲੀ ਪੰਥ
ਨਾਨਕ।
ਚਲੋ,
ਨਾਨਕ ਕਉ ਪ੍ਰਭ ਰਾਖ ਲੇ
ਕੱਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਸੋਚ ਨਾਮ ਹੁੰਦਾ, ਸੋਚ ਨਾਮ ਹੈ ਫਿਕਰ ਦਾ, ਇੱਥੇ ਕਿ ਜਿੰਨੇ ਵੀ ਫਿਕਰ ਸਭ ਤੇਰੇ ਮਿਟ ਜਾਣਗੇ, ਕੋਈ ਦੁੱਖ ਨਾ ਆਵਣੇ। ਬਿਰਧ ਅਵਸਥਾ ਦੇ ਵਿੱਚ ਬੜੇ ਫਿਕਰ ਹੁੰਦੇ, ਹੋਰ ਚੀਜ਼ਾਂ ਦੇ ਮਾਨਸਿਕ ਫਿਕਰ ਹੁੰਦੇ ਹੈ, ਸਰੀਰਕ ਫਿਕਰ ਹੁੰਦੇ ਨੇ, ਅਗਿਆਨ ਕਰਕੇ ਫਿਕਰ ਹੁੰਦੇ ਹੈ, ਇਹ ਸਾਰੀ ਜਿੰਨੀਆਂ ਵੀ ਤੇਰੀਆਂ ਚਿੰਤਾਵਾਂ ਨੇ ਫਿਕਰ। ਕੱਤਕ ਹੋਵੇ ਸਾਧ ਸੰਗ, ਉਹ ਜਿਸਨੇ ਸਾਧ ਨੂੰ ਸਾਧ ਲਿਆ ਉਹ ਸਾਧ ਹੈ। ਤੁਸੀਂ ਕਹੋਗੇ ਇਹ ਵਿਚਾਰ ਕਿ ਜਿਸਨੇ ਸਾਧ ਨੂੰ ਸਾਧ ਲਿਆ, ਇੱਕ ਅਨੁਮਾਨ ਪ੍ਰਮਾਣ ਦੇ ਵਿੱਚ 5 ਅਵੈਵ ਹੈ, ਉਹਦੇ ਉਹਦੇ ਵਿੱਚ ਪਕਸ਼ ਹੈ, ਸਾਧ ਹੈ। ਇਸ ਤਰ੍ਹਾਂ ਉਹਦੇ ਵਿੱਚ ਸਾਧ, ਉਹ ਕਹਿੰਦੇ ਵੀ ਜਿਸ ਤਰ੍ਹਾਂ ਕੋਈ ਦੂਰ ਆਦਮੀ ਹੈ, ਪਹਾੜੀ ਇਲਾਕਾ ਹੈ, ਉਸਦੇ ਵਿੱਚ ਸਿਆਲ ਦੀ ਰੁੱਤ ਹੈ ਅਤੇ ਧੂੰਆਂ ਨਿਕਲ ਰਿਹਾ ਹੈ, ਧੂੰਆਂ ਨਿਕਲ ਰਿਹਾ ਹੈ ਅਤੇ ਉੱਥੋਂ ਉਹ ਅਨੁਮਾਨ ਲਾਉਂਦਾ ਹੈ ਵੀ ਇੱਥੇ ਅੱਗ ਜ਼ਰੂਰ ਹੋਊਗੀ। ਉਹ ਜਿਹੜਾ ਧੂੰਆਂ ਨਿਕਲਿਆ ਉਹ ਤਾਂ ਪਕਸ਼ ਹੈ, ਉਸਦੇ ਵਿੱਚ ਜਿਹੜਾ ਧੂੰਆਂ ਨਿਕਲ ਰਿਹਾ ਉਹ ਵੀ ਉਸਦਾ ਅੰਗ ਹੈ, ਉਸਦੇ ਜਣਾਉਣ ਦਾ। ਪਰ ਜਿਹੜੀ ਅਗਨੀ ਉਹ ਸਾਧ ਹੈ, ਸਾਧਨੇ ਯੋਗ ਵਸਤੂ, ਸਾਧਨੇ ਯੋਗ ਜਿਹੜੀ ਵਸਤੂ ਹੈ ਉਹ ਹੈ ਪਰਮੇਸ਼ੁਰ। ਇੱਕ ਸਾਧਕ ਹੈ, ਇੱਕ ਸਾਧਨ ਹਨ, ਇੱਕ ਸਾਧ ਹੈ। ਇਸ ਕਰਕੇ ਜਿਹੜੀ ਸਾਧਨੇ ਯੋਗ ਚੀਜ਼ ਹੈ, ਸਾਧਕ ਸਾਧਨਾ ਕਰਨ ਵਾਲਾ, ਔਰ ਸਾਧਨ ਉਸਦੇ ਜਿਹੜੇ ਢੰਗ ਨੇ ਕਰਨ ਦੇ, ਅਤੇ ਸਾਧ ਵਸੂ ਵਡਭਾਗੀ।
ਵਡਭਾਗੀ ਮੇਰਾ ਪ੍ਰਭ ਮਿਲੈ
ਤਾਂ
ਉਤਰੈ ਸਭ ਬਯੋਗ।
ਕੱਤਕ ਹੋਵੇ ਸਾਧ ਸੰਗਤ, ਵੀ ਕੱਤਕ ਦੇ ਮਹੀਨੇ ਵਿੱਚ ਜੇ ਸਾਧ ਸੰਗਤ ਹੋ ਜਾਏ ਤਾਂ ਬਿਨਸੇ ਪੜਦੇ ਕੱਤਕ ਹੋਵੇ ਸਾਧ ਸੰਗ।
ਕੱਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ।
ਜਿੰਨੇ ਵੀ ਜਨਮ ਮਰਨ ਦੇ ਜਾਂ ਹੋਰ ਚੀਜ਼ ਦੇ ਸਾਰੇ ਸ਼ੋਕ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਸੋ ਵਿਚਾਰ ਕਰਦਿਆਂ ਹੋਇਆਂ ਜਿੰਨੀ ਸਾਧ ਸੰਗ ਦੁਆਰਾ ਸਮਝ ਆਈ ਹੈ ਉਹਦੇ ਅਨੁਸਾਰ ਕਰਦਿਆਂ ਕਈ ਭੁੱਲਾਂ ਕਈ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਆਪ ਤਾਂ ਗੁਰਮੁਖ ਸਾਰੇ ਚੜ੍ਹਦੇ ਤੋਂ ਚੜ੍ਹਦੇ ਕਮਾਈਆਂ ਵਾਲੇ ਹੋ, ਵਿੱਦਿਆ ਵਾਲੇ ਹੋ। ਸੋ ਭੁੱਲ ਚੁੱਕ ਦੀ ਖਿਮਾ ਕਰਨੀ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਣ ਦੀ ਖਿਮਾ ਕਰਕੇ ਇਹ ਸਿੱਖਿਆ ਉਪਦੇਸ਼ਾਂ ਦੇ ਮੰਨਣ ਦਾ ਬਲ ਬਖਸ਼ਣ, ਕਿਉਂਕਿ ਮੰਨਣ ਦੇ ਨਾਲ ਹੀ ਅੱਗੇ ਫਿਰ ਉਪਦੇਸ਼ਾਂ ਦੀ ਸਫਲਤਾ ਹੁੰਦੀ ਹੈ।
ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਕੱਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ।
ਵਾਹਿਗੁਰੂ ਜੀ ਕਾ ਖਾਲਸਾ। ਸਮਾਂ ਕਾਫੀ ਹੋ ਗਿਆ ਹੈ, ਇਸ ਕਰਕੇ ਹੋਰ ਜਿਹੜੇ ਕਈ ਅੱਗੇ ਵਾਰੀ ਗੁਰਮੁਖ ਵਿਚਾਰ ਦੱਸ ਦਿੰਦੇ ਸੀ ਉਹ ਖਿਮਾ ਕਰਨੀ, ਕਿਉਂਕਿ ਪ੍ਰੋਫੈਸਰ ਸਾਹਿਬ ਵੀ ਆਏ ਨੇ, ਉਹਨਾਂ ਨਾਲ ਵੀ ਵਿਚਾਰਾਂ, ਉਹਨਾਂ ਨੇ ਫਿਰ ਜਾਣਾ ਵੀ ਹੁੰਦਾ ਹੈ। ਇਸ ਕਰਕੇ ਹੁਣ ਗੁਰੂ ਮਹਾਰਾਜ ਅੱਗੇ ਰੁਮਾਲਾ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਅਰਦਾਸ ਕਰੀਏ।